ਸੁਣਨੀ ਹੈ, ਸ਼ਬਦ ਸੁਣਨ ਵਾਲੀ ਸੁਣਨੀ ਹੈ, ਇਹ ਅੱਖਰਾਂ ਤੋਂ ਪਰੇ ਹੈ, ਦਿਮਾਗ ਤੋਂ ਪਰੇ ਹੈ, ਦਿਮਾਗ ਦੀ ਪਕੜ ਤੋਂ ਪਰੇ ਹੈ, ਇਹ ਸਿਰਫ ਮਾਣਿਆ ਜਾ ਸਕਦਾ ਹੈ। ਮਾਣਦਾ ਇਹਨੂੰ ਕੌਣ ਹੈ? ਇਹ ਮਨ ਨਹੀਂ ਮਾਣ ਸਕਦਾ। ਇਸਦਾ ਰੰਗ, ਇਸਦਾ ਰਸ ਆਤਮਾ ਮਾਣਦੀ ਹੈ ਔਰ ਹਮੇਸ਼ਾ ਮਾਣਦੀ ਹੈ, ਪਰ ਜਦੋਂ ਸਾਡਾ ਮਨ ਅੰਦਰ ਮੁਖੀ ਹੁੰਦਾ ਹੈ, ਆਤਮਾ ਚੋਂ ਤਾਂ ਇਹ ਰਸ ਰੰਗ ਉਪਜਦਾ ਹੈ। ਉੱਥੇ ਤਾਂ ਨਾਮ ਸ਼ਬਦ ਅੰਮ੍ਰਿਤ 24 ਘੰਟੇ ਉੱਥੇ ਇਹ ਰਸ ਰੰਗ ਤੇ ਸਵਾਦ ਭਰਿਆ ਪਿਆ ਹੈ, ਜਿਵੇਂ ਫੁੱਲ ਵਿੱਚ ਖੁਸ਼ਬੂ ਹੈ। ਪਰ ਸਾਨੂੰ ਉਦੋਂ ਪਤਾ ਲੱਗਦਾ ਹੈ ਜਦੋਂ ਅਸੀਂ ਸੁੰਘਦੇ ਹਾਂ, ਇਸ ਤਰ੍ਹਾਂ ਜਦੋਂ ਨੇੜੇ ਹੋ ਕੇ ਸੁੰਘਦੇ ਹਾਂ ਤਾਂ ਸਾਨੂੰ ਪਤਾ ਵੀ ਇਹਦਾ ਖੁਸ਼ਬੂ ਇਹਦੀ ਕਹੀ ਜੀ ਮਿੱਠੀ ਹੈ, ਕਹੀ ਜੀ ਆਪਾਂ ਪਛਾਣ ਲੈਂਦੇ ਵੀ ਕਲੀ ਦੀ ਖੁਸ਼ਬੂ ਹੈ ਜਾਂ ਗੁਲਾਬ ਦੀ ਖੁਸ਼ਬੂ ਹੈ ਜਾਂ ਫਲਾਨੀ ਦੀ ਖੁਸ਼ਬੂ ਹੈ। ਇਸ ਤਰ੍ਹਾਂ ਜਦੋਂ ਮਨ ਅੰਦਰ ਮੁਖੀ ਹੋ ਕੇ, ਯਾਦ ਰੱਖੋ ਇੱਥੇ ਲਫ਼ਜ਼ ਹੈ ਅੰਦਰ ਮੁਖੀ, ਅੰਦਰ ਮੁਖੀ ਸਾਡਾ ਮਨ 24 ਘੰਟੇ ਕੀ ਸਾਰੀ ਉਮਰ ਬਾਹਰ ਮੁਖੀ, ਇੰਨੀ ਉਮਰ ਗੁਜ਼ਰ ਗਈ ਬਾਹਰ ਮੁਖੀ ਹੈ, ਵਿਚਰਦਾ ਦਿਨ ਰਾਤ ਬਾਹਰ ਮੁਖੀ, ਇਹਨੂੰ ਅੰਦਰ ਦਾ ਪਤਾ ਹੀ ਨਹੀਂ ਹੈ। ਇਹ ਸਿਰਫ ਇਹੋ ਜਨਮ ਨਹੀਂ, ਸਾਰੇ ਪਿਛਲੇ ਜਨਮ 84 ਲੱਖ ਜੂਨਾਂ ਵੀ ਇਨਸਾਨੀ ਜੀਵਨ ਵਿੱਚ ਜਿੰਨੇ ਵੀ ਅਸੀਂ ਭੁਗਤੇ ਹੈ ਸਾਰੇ ਬਾਹਰ ਮੁਖੀ ਭੁਗਤੇ ਹੈ। ਇਸ ਕਰਕੇ ਅੰਦਰਲਾ ਜਿਹੜਾ ਰਸ ਹੈ, ਆਤਮਾ ਦਾ ਰਸ ਹੈ, ਆਤਮਾ ਦਾ ਰੰਗ ਹੈ, ਆਤਮਾ ਦਾ ਚਾਅ ਹੈ, ਆਤਮਾ ਦਾ ਜਿਹੜਾ ਪਿਆਰ ਹੈ, ਉਸ ਤੋਂ ਵਾਂਝੇ ਜਾ ਰਹੇ ਹਾਂ ਕਿਉਂਕਿ ਬਾਹਰ ਮੁਖੀ। ਜਦੋਂ ਸਾਡਾ ਮਨ ਅੰਦਰ ਮੁਖੀ ਹੋਏਗਾ, ਉੱਧਰ ਨੂੰ ਮੂੰਹ ਕਰੇਗਾ। ਹੁਣ ਫੁੱਲ ਹੈ, ਫੁੱਲ ਨੂੰ ਤੁਸੀਂ ਨੇੜੇ ਨਾ ਜਾਓ, ਪਿੱਠ ਕਰੀ ਜਾਓ, ਕੋਲ ਦੀ ਲੰਘ ਜਾਓ, ਤੁਹਾਨੂੰ ਖੁਸ਼ਬੂ ਨਹੀਂ ਆਏਗੀ। ਉਦੋਂ ਆਊਗੀ ਜਦੋਂ ਉਹ ਫੁੱਲ ਦੇ ਕੋਲ ਤੁਹਾਡੇ ਨੱਕ ਨੂੰ ਕਰੋਗੇ, ਜਦੋਂ ਤੁਹਾਡਾ ਇਰਾਦਾ ਹੋਏਗਾ ਕਿ ਅਸੀਂ ਖੁਸ਼ਬੂ ਲੈਣੀ ਹੈ, ਕੋਲ ਜਾਓਗੇ। ਸੋ ਜਦੋਂ ਅਸੀਂ ਆਪਣੇ ਮਨ ਨੂੰ ਅੰਦਰ ਮੁਖੀ ਕੀਤਾ, ਆਹੀ ਦਾ ਭੇਦ ਹੈ ਜਿਹੜਾ ਕੋਈ ਦੱਸਦਾ ਨਹੀਂ ਹੈ। ਜੇ ਦੱਸਦਾ ਹੈ ਗਿਆਨ, ਦਿਮਾਗੀ ਗਿਆਨ ਨਾਲ ਦੱਸਦਾ ਹੈ, ਤੁਹਾਨੂੰ ਪਤਾ ਨਹੀਂ ਲੱਗੇਗਾ ਅੰਦਰ ਮੁਖੀ ਕਿਵੇਂ ਹੋਣਾ। ਜਿਹਨਾਂ ਚ ਅੰਦਰ ਮੁਖੀ ਨਹੀਂ ਹੁੰਦਾ, ਅੰਦਰ ਮੁਖੀ ਤੇ ਬਾਹਰ ਮੁਖੀ ਦੋ ਅਲੱਗ ਅਲੱਗ ਚੀਜ਼ਾਂ, ਇਹ ਭੇਦ ਹੈ, ਬਹੁਤ ਵੱਡਾ ਭੇਦ ਹੈ, ਸਾਰੇ ਪਰਮਾਰਥ ਦਾ ਭੇਦ ਹੈ। ਰਿਲੀਜਨ ਜਿਹੜੀ ਹੈ ਉਹ ਬਾਹਰ ਮੁਖੀ ਹੈ, ਉਹ ਅੰਦਰ ਮੁਖੀ ਗੱਲ ਬਾਣੀ ਚ ਪੜ੍ਹ ਕੇ ਜਾਂ ਵਿਦਿਆ ਸ਼ਾਸਤਰ ਤੇ ਪੜ੍ਹ ਕੇ ਜ਼ਿਕਰ ਕਰ ਦਿੰਦੀ ਹੈ, ਉਹ ਵੇਨ ਪਰੇ ਲੈ ਜਾਓ, ਇਹ ਜ਼ਿਕਰ ਕਰਦੀ ਹੈ ਸਿਰਫ। ਇਹ ਸਾਡੇ ਰਿਲੀਜਨ ਵਾਲੇ ਹੈ ਜ਼ਿਕਰ ਕਰਦੇ ਹੈ ਵੀ ਬਾਣੀ ਕਿਉਂ ਲਿਖਿਆ, ਮਗਰ ਉਹ ਅੰਦਰ ਮੁਖ ਉਹਨੂੰ ਆਪ ਪਤਾ ਨਹੀਂ ਕਿ ਅੰਦਰ ਮੁਖ ਅੰਦਰ ਹੈ ਕੀ ਚੀਜ਼, ਕਿਉਂ ਤਜਰਬੇ ਚ ਨਹੀਂ ਆਇਆ, ਉਹਨਾਂ ਦੇ ਐਕਸਪੀਰੀਅੰਸ ਵਿੱਚ ਨਹੀਂ ਆਇਆ, ਉਹਨਾਂ ਨੂੰ ਅੰਦਰ ਨਹੀਂ। ਇਸ ਕਰਕੇ ਉਹ ਅਗਰ ਸਾਨੂੰ ਦੱਸਦੇ ਵੀ ਹੈ ਬਾਣੀ ਪੜ੍ਹ ਕੇ, ਬਾਣੀ ਦਾ ਗਿਆਨ ਕਰਕੇ, ਉਹ ਦਿਮਾਗ ਤੋਂ ਦੱਸਦੇ ਹੈ, ਉਹ ਝੂਠੇ ਗਿਆਨ ਤੋਂ ਦੱਸਦੇ ਹੈ, ਉਹ ਝੂਠਾ ਝੂਠਾ ਗਿਆਨ, ਝੂਠਾ ਤੇ ਓਪਰਾ ਗਿਆਨ, ਉਧਾਰਾ ਲਿਆ ਹੋਇਆ ਗਿਆਨ, ਆਪਣਾ ਗਿਆਨ ਨਹੀਂ ਹੁੰਦਾ। ਇਸ ਕਰਕੇ ਨਾ ਉਹ ਆਪ ਅੰਦਰਲੇ ਰਸ ਨੂੰ ਮੰਨਦੇ ਹੈ, ਨਾ ਰੰਗ ਨੂੰ ਮੰਨਦੇ ਹੈ, ਤੇ ਨਾ ਉਹ ਸਾਨੂੰ ਉਹ ਰੰਗ ਦਾ ਹਿੱਸਾ ਦੇ ਸਕਦੇ ਹੈ। ਸੋ ਇਹ ਅੰਦਰ ਵੜਨ ਦੀ ਇੱਕ ਬੜੀ ਭਾਰੀ ਯੋਗਤਾ ਹੈ। ਸਾਰੀ ਬਾਣੀ ਦਾ ਨਿਚੋੜ, ਸਾਰੀ ਬਾਣੀ ਦਾ ਭੇਦ, ਸਾਰੀ ਬਾਣੀ ਦੀ ਕੁੰਡੀ ਗੁਰੂ ਸਾਹਿਬਾਂ ਦੀ ਗਿਆਨ ਦੀ ਕੁੰਡੀ ਨਾਮ ਹੈ, ਸ਼ਬਦ ਹੈ, ਉਹ ਹੈ ਕਿੱਥੇ ਹੈ? ਆਕਾਸ਼ਾਂ ਚ ਨਹੀਂ, ਪਤਾਲਾਂ ਚ ਨਹੀਂ, ਮੰਦਰਾਂ ਚ ਨਹੀਂ, ਕਿਤੇ ਨਹੀਂ ਹੈ, ਕਿਉਂਕਿ ਇਹਦਾ ਦ੍ਰਿਸ਼ਮਾਨ ਹੈ। ਉਹਦਾ ਸੋਮਾ ਕਿੱਥੇ ਹੈ? ਤੁਹਾਡੇ ਹਰ ਇੱਕ ਦੇ ਅੰਦਰ, ਹਰ ਇੱਕ ਦੇ ਅੰਦਰ ਆਤਮਾ ਹੈ, ਔਰ ਆਤਮਾ ਦੇ ਵਿੱਚ ਸ਼ਬਦ ਹੈ, ਨਾਮ ਹੈ, ਰਸ ਹੈ, ਰੰਗ ਹੈ, ਪਿਆਰ ਹੈ, ਚਾਅ ਹੈ, ਸਭ ਚੀਜ਼ ਹੈ, ਉੱਥੇ ਹੀ ਹੈ। ਹੁਣ ਉਹ ਲੱਭੇ ਕਿਵੇਂ? ਉਹ ਸੋਮਾ ਕਿੱਥੋਂ ਲੱਭੇ? ਸੋਮਾ ਤਾਂ ਸੁਣਦਾ, ਹੁਣ ਫਰਜ਼ ਕੀਤਾ ਬਾਣੀ ਦੇ ਦੱਸ ਦਿੱਤਾ, ਗਿਆਨੀ ਨੇ ਦੱਸ ਦਿੱਤਾ ਕਿ ਤੁਹਾਡੇ ਅੰਦਰ ਹੈ, ਕਿਉਂਕਿ ਗਿਆਨੀ ਆਪਣੇ ਪੱਲੇ ਤੋਂ ਕੁਝ ਦੱਸਦੇ ਨਹੀਂ ਹੁੰਦੇ, ਬਾਣੀ ਦੇ ਅਰਥ ਕਰ ਛੱਡਦੇ, ਦੱਸ ਤਾਂ ਦਿੱਤਾ ਉਹਨੇ, ਪਰ ਅਸੀਂ ਸੁਣ ਕੇ ਲੰਬੇ ਹੋਏ। ਮੁਮਕਿਨ ਹੈ ਕਿ ਗਿਆਨੀਆਂ ਧਿਆਨੀਆਂ ਵਾਸਤੇ ਹੈ, ਇਹਨਾਂ ਸਾਧਾਂ ਸੰਤਾਂ ਵਾਸਤੇ, ਸਾਡਾ ਕੀ ਕੰਮ ਹੈ ਇਹਦੇ ਨਾਲ, ਅਸੀਂ ਇਹ ਕਰਕੇ ਸੁਣ ਕੇ ਅਣਸੁਣ ਕਰਕੇ ਆ ਜਾਂਦੇ ਹਾਂ, ਪਰ ਨਹੀਂ, ਇਹ ਇਸ ਦੇ ਵਾਰਸ ਹਰ ਇੱਕ ਇਨਸਾਨ, ਹਰ ਇੱਕ ਜੀਵ ਇਸਦਾ ਵਾਰਸ ਹੈ, ਕਿਉਂਕਿ ਉਹਦੇ ਅੰਦਰ ਹੈ, ਉਹਦੀ ਵਿਰਾਸਤ ਹੈ, ਕਿੱਡੀ ਵੱਡੀ ਸਾਡੀ ਵਿਰਾਸਤ ਹੈ, ਹੈਰੀਟੇਜ ਹੈ, ਕਿੱਡੀ ਵੱਡੀ ਖਜ਼ਾਨਾ ਸਾਡੇ ਅੰਦਰ ਹੈਗਾ, ਕਿ ਮਗਰ ਉਸ ਨੂੰ ਕਦੇ ਲੱਭਣ ਦਾ ਖਿਆਲ ਹੀ ਨਹੀਂ ਆਇਆ, ਲੋੜ ਹੀ ਨਹੀਂ, ਜਦੋਂ ਲੋੜ ਹੋ भुख ही नहीं है, ख्याल ही नहीं आया, फिर भुख ही नहीं लगी, प्यास नहीं लगी, जो प्यास लगूगी भुख लगूगी, लोड महसूस होगी, चीज वास्ते दी लोड होती है, उसे वास्ते एकदम कर रहा, दूसरे वास्ते तो प्रवाह नहीं करता, चाह दी लोड होगी तो वो चाह मंगूगा या बनाऊगा, नहीं तो चाह उसे पे डब्बे पाए सब कुछ पे इस तरह लोड हूं जो सानू पहले तो यह पता है कि साडे अंदर साडी विरासत है और लिखी कितों की विरासत है, रब ने दी हुई खजाना है, प्यो दादे का खजाना है, बाणी च लिखा है प्यो दादे का खजाना हरेक है। हैरानी की गल है कि इन्हां छिलकड़िया नू दुनिया भी कूड़ी जिंदगी लई शरीर नू पालन लई मैं मेरी पालन लई दिन रात असि खचत होए पए है, वह गुरु नानक का खजाना जेड़ी थोड़ी विरासत है, इथे सानू पता लग जाए मैं फलाना प्लॉट फलाना मकान मेरे बापू दा सी अगले ने दब के रखे है, जो सानू पटवारी दस दिंदा है, जो को वकील दसदा वे ते तेरी विरासत हैगी, तेरी विरासत है, इन्हें तो जबरदस्ती कब्जा किताओ जी, आजो आजो तो इधर हो इतने सामने बैठो, ये तेरी विरासत है, ते उस वे वकील भजे जाने फर्द लै लेने पटवारी करो भी तेरे बाप के नाम से तेरे दादे के नाम से फलाने ने कब्जा किया, मुकदमा लड़ते हैं किन्ने औखे होंगे उस अपनी विरासत अपने कब्जे करने वास्ते, साडी विरासत जद्दी जायदाद प्यो दादे का खजाना साडे अंदर है, पर सानू ओदी सोझी नहीं है, सानू ओदी सोझी नहीं है, कदे ठीकरा मगर भजे करते हैं, झूठी जिंदगी वाल भजे करते हैं चौबी घंटे, दसे तो कौन दसे बाणी दसती है, अज तो नहीं है 500 साल तो उस तो पहला भी महापुरखा ने यही गल दसी, कोई नहीं सुनदा, कोई नहीं सुनदा, सारी बाणी यही दसती के प्यो दादे खजाना थोड़े अंदर है, कोई ये बाणी तो दसी जाती सानू तो पता लगे सानू सोची आवे, जो साडे जे दसण वाले साडे धार्मिक लीडर साडे ग्यानी ध्यानी साडे धार्मिक लीडर साडे साध संत ओना नु एक खजाना लभ के आवे ते असि ओना नु जो देखी के प्रफुल्लित होए खुश है, ओ चौ विच है, ओ रंग विच है, रस विच है, जनों सानू एह जा गुरमुख ज्ञान लभदा है, जिनू खजाना लभ्या होवे ते असि ओदे जो चेहरे च अखां दे विच ओदे ओ पातशाह बनिया जो देखते हैं ता सानू चाव आऊगा, मगर असि की देखते हैं कि साडे जिहड़े लीडर है धार्मिक लीडर आगू धर्म आगू जिन्हां नूं बल असीं चकना है, जिन्हां दी अगवाई लैनी है, जिन्हां दे मगर असीं चलना है, जिन्हां तों असीं उत्साह लैना है, उमार लैना है, ओह आप नी इहनूं खजाने नूं लभे सिर्फ दसी जांदे है, ओह आप की दसना है बाणी दा अर्थ करी जांदे है, होर उहनूं नाल लभे लुभे आउंदा नहीं, क्योंकि ओह आप दे ना गुणां च फसे है, आप उसे इसे तरह बार बार मुक्ति लड़दे पए, ओ खजाना सारिया का सांझा है, ये भी नाल गल, ओ मेरा ते तेरा खजाना अलहदा अलहदा नहीं है, ओ सारिया का खजाना समझा, साडा प्यो दादा तो एको है ना, ते ओ खजाना भी एको है, इस करके उसे लड़ाई झगड़ा हो ही नहीं सकता, प्यो दादे का खजाना, इस करके असि उस खजाने नु लभना है, तो दसे कौन, ये दसे ओह जिन्हू लभ गया दूसरा दस नहीं सकता, ओदे दसन कि ओदे तां लफ्ज़ां विचों ओदे अखां विचों ओदे चेहरे विचों ओदे ओदे जीवन दे हर एक पहलू तों हर एक हरकत विचों प्रकट होगा कि ए भी अमीर आदमी है, अमीर आदमी रॉयल्टी जिहड़ी है ना रॉयल्टी रॉयल फैमिली दा बंदा होवे कॉमनर विच चला जावे दुनिया चला जावे ओह झट पछाणा जांदा कि रॉयल्टी है, क्यों ओदे ओदे फाइन आदतां फाइन ख्याल निके निके ख्याल हर एक चीज दे विच निके निके बारीकियां दे विचों पता लगदा कि रॉयल्टी है, एरिस्टोक्रेटिक वेज ऑफ लिविंग ए फाइनर वेज ऑफ लिविंग तो पता लग जाए, इसे तरह जरो जिन्हों एक खजाना लग गया जरा गुरु नानक दी रॉयल्टी विच आ गया तो दादे का खजाना लग गया, तो दे हर एक हरकत विचों हर एक तकनी विचों ओदे चेहरे तो ओदे डिमनर याने ओसे तौर विच ओसे ਨਜ਼ਾਕਤਾਂ ਵਿਚ ਉਸਦੇ ਲਹਿਰਾਂ ਵਿਚ ਉਸਦੇ ਹਰ ਇੱਕ ਹਰਕਤ ਵਿਚੋਂ ਮਹਿਸੂਸ ਹੋਏਗਾ ਕਿ ਹਾਂ ਵੀ ਹੀ ਬਿਲੋਂਗਸ ਟੂ ਰੋਇਲਟੀ ਤੇ ਇੱਥੇ ਰੋਇਲਟੀ ਕੀ ਗੁਰੂ ਨਾਨਕ ਖਜ਼ਾਨਾ ਪਰ ਅਫਸੋਸ ਦੀ ਗੱਲ ਇਹ ਹੈ ਕਿ ਸਾਨੂੰ ਇਹ ਬਾਣੀ ਸੁਣਦਿਆਂ ਨੂੰ ਤੇ ਪੜ੍ਹਦਿਆਂ ਨੂੰ ਗਿਆਨੀਆਂ ਦੀ ਕਥਾ ਸੁਣਦਿਆਂ ਨੂੰ ਇੰਨੇ ਸਾਲ ਦੇ ਤੌਰੇ ਆ ਕੇ ਮਨ ਕਿਨਾਰੇ ਕਬਰਾਂ ਦੇ ਨੇੜੇ ਪਹੁੰਚੇ ਹੈ पिता जी थे उस चीज का ध्यान नहीं थे बताते आज खजाने में भी मेरे इन्ने पुत्ता जी मेरे इन्ना वो डिप्टी के बेटे जी वो इंजीनियर जी वो है फलाने मेरे इन्ने बैंक है इन्ने कार है इन्ने मकान है ये है वो है ना जी फसे इन्ने फसे हुए हैं क्यों उस खजाने का सानू कदे ख्याल भी नहीं आया ख्याल पासिंग थॉट भी नहीं आया पासिंग थॉट ओनू सीरियसली तक लेना पासिंग थॉट भी नहीं आया सीरियसली लेने छड गवावना इन छड गवावना ए सारी मैं भी मेरा शरीर भी ते मेरे धी पुत मेरा जो कुछ है मेरा जिन्हू कहने है मैं भी ते मेरा भी ये सब छड गवावना ए साडी जायदाद नहीं है जायदाद वो उंदी प्यो दा दे दी जेडी तुरते चली आवे जिद्दा जद्दी जद्दी चली आवे कहंदे जद्दी चीज नू कोई कोई कब्जा नहीं कर सकदा तो जद्दी चीज ते हैरानी दी गल है के एही जी बाणी इहनू सानू संत प्यो दा दे खजाने दा भेत दसदी है ਉਸ ਨੂੰ ਸਾਨੂੰ ਦੱਸਣ ਵਾਲਾ ਹੈ ਕਿਨੂੰ ਲੱਭਿਆ ਅਸੀਂ ਥੋੜੀ ਬਾਣੀ ਸੁਣੀ ਹੈ ਥੋੜਾ ਕੀਰਤਨ ਸੁਣਿਆ ਥੋੜੇ ਵਿਖਿਆਨ ਸੁਣਿਆ ਥੋੜੇ ਲੈਕਚਰ ਸੁਣਿਆ ਸਾਡੇ ਤੇ ਦਰਖ ਬੋਲੇ ਆਪ ਈਰਖਾ ਦੁਆਸ ਦੇ ਵਿੱਚ ਲੱਲੜ ਮਰਦੇ ਹੈ ਹੁਣ ਆਪ ਅੱਗ ਲੱਗੀ ਪਈ ਹੈ ਦਿਨ ਰਾਤ ਗੁਰਦੁਆਰਾ ਚੱਗ ਲੱਗੀ ਹੈ ਮੰਦਰਾਂ ਚੱਗ ਲਈ ਅੱਗ ਲੱਗੀ ਪਈ ਹੈ ਕਿ ਉਹਨਾਂ ਨੂੰ ਜੇ ਖਜ਼ਾਨਾ ਲੱਭਿਆ ਹੋਵੇ ਉਹ ਤਾਂ ਸਾਂਝਾ ਹੈ ਸਾਂਝੇ ਸਭੇ ਸਾਂਝੀ ਵਾਲ ਖਵਾਇਆ ਨਾ ਉਹ ਖਜ਼ਾਨਾ ਐਸਾ ਉੱਥੇ ਈਰਖਾ ਤੋਂ ਐਸਾ ਆ ਹੀ ਨੀ ਸਕਦੇ ਉੱਥੇ ਸਾਰੇ ਸਾਂਝੀ ਵਾਲ ਹੈ ਉਸਦੇ ਔਰ ਇਤਨਾ ਬੇਅੰਤ ਖਜ਼ਾਨਾ ਹੈ ਕਿ ਉੱਥੇ ਵੰਡ ਮੰਡਾਈ ਕਰਨ ਦੀ ਲੋੜ ਹੀ ਨਹੀਂ ਹੈ ਤੇ ਜੋ ਕੋਈ ਹੈ ਮਹਾਂਪੁਰਖ ਸ਼ੇਰ ਸਿੰਘ ਇਹਨੂੰ ਖਜ਼ਾਨਾ ਲੱਭਾ ਤੇ ਫਿਰ ਇਹਨੇ ਸਾਂਝੀ ਉਹ ਜੋ ਪਿਓ ਦਾਦੇ ਕਰ ਖੋਲ ਠੱਕ ਜਾਣਾ ਤਾਂ ਮੇਰੇ ਮਨ ਪਿਆ ਨਿਦਾਨਾ ਜੋ ਨਿਦਾਨ ਉਹਨੂੰ ਖੁਸ਼ੀ ਚੜੀ ਉਹਨੂੰ ਚਾਹ ਚੜਿਆ ਉਹਨੂੰ ਖੁਸ਼ੀ ਦੇ ਵਿੱਚ ਪਾਗਲ ਹੋਇਆ ਹੋਇਆ ਆ ਅੱਖਰ ਲਿਖਦਾ ਲੈ ਪਿਛਲੀ ਵਾਰੀ ਪੜਿਆ ਸੀ ਇੱਥੇ ਪਤਾ ਨੀ ਕਦੋਂ ਕਿੱਥੇ ਪੜਿਆ ਸੀ ਨਾਮ ਦੀ ਬਾਬਤ ਨਾਮ ਦੀ ਬਾਬਤ ਹੈ ਕੀ ਸ਼ਬਦ ਨਾਮ ਸ਼ਬਦ ਦੋ ਚੀਜ਼ਾਂ ਅੱਡ ਅੱਡ ਨਹੀਂ ਹੈ ਇੱਕੋ ਚੀਜ਼ ਹੈ ਉਹਦੇ ਸ਼ਬਦ ਨਾਮ ਜੋ ਐਕਟਿਵ ਵਰਕ ਕਰ ਰਿਹਾ ਹੈ ਉਦੋਂ ਉਹਨੂੰ ਸ਼ਬਦ ਕਹਿੰਦੇ ਹੈ
ਚਰਕੰਬਣੀ ਹੈ ਤਾਂ ਜੀ ਚੀਨੀ ਚੀਨੀ ਚਰਨਾਟ ਹੈ ਪਰ ਕਿਸ ਚੀਜ਼ ਦੀ ਚਰਨਾਟ ਹੈ ਆਦਮੀ ਵਿਚ ਤਿੰਨ ਕੋਠੜੀਆਂ ਹਨ ਤਿੰਨ ਤਿੰਨ ਮਨ ਤੇ ਜੀਵ ਜਾਂ ਆਤਮਾ ਤਨ ਵਿਚ ਮਨ ਹੈ ਤੇ ਮਨ ਜੀਵ ਦੇ ਆਸਰੇ ਹੈ ਸੁਖ ਦੁਖ ਤਨ ਮਨ ਨੂੰ ਪਕੜਦੇ ਹਨ ਆਤਮਾ ਜਾਂ ਜੀਵ ਨੂੰ ਨਹੀਂ ਅਕੜ ਸਕਦੇ ਕਿਉਂਕਿ ਆਤਮਾ ਨਿਰਲੇਪ ਹੈ ਜਿਸ ਤਰ੍ਹਾਂ ਕਮਲ ਫੁੱਲ ਪਾਣੀ ਵਿਚ ਰਹਿ ਕੇ ਵੀ ਨਿਰਲੇਪ ਰਹਿੰਦਾ ਹੈ ਇਹ ਥਰਕੰਬਣੀ ਜਿਹੜੀ ਸ਼ਬਦ ਵਾਲੀ ਹੈ ਤਨ ਮਨ ਤੋਂ ਪਰੇ ਵਾਲੀ ਹੈ ਤੇ ਉੱਪਰ ਜਾ ਕੇ ਜੀਵ ਨੂੰ ਲੱਗਦੀ ਹੈ ਇਸ ਕਰਕੇ ਮਹਾਂ ਉੱਤਮ ਮਹਾਂ ਸੂਖਮ ਹੈ ਇਹ ਉਹ ਲਹਿਰਾਓ ਜਾਂ ਲਰਜਿਸ਼ ਹੈ ਜਿਹੜੀ ਤਤ ਤੇ ਪਰਮ ਤਤ ਨੂੰ ਮਿਲਣ ਪਰ ਪੈਦਾ ਹੁੰਦੀ ਹੈ
ਰਸ਼ੀਆ ਦੇ ਵਿਚ ਕੋਈ ਮਾੜੀ ਜੀ ਹਰਕਤ ਹੋਵੇ ਤਾਂ ਉਹ ਇੱਥੇ ਆ ਕੇ ਉਹ ਲਰਜਿਸ਼ ਹੁੰਦੇ ਹੈ ਵਾਇਬ੍ਰੇਟ ਕਰਦੇ ਹੈ ਇਹਦਾ ਦੁਨਿਆਵੀ ਚੀਜ਼ ਹੈਗੀ ਪਰ ਜਿਹੜੀ ਆਤਮਕ ਖੇਲ ਹੈ ਉਹ ਤਾਂ ਇਸ ਤੋਂ ਬਹੁਤ ਹੀ ਬਾਰੀ ਬਹੁਤ ਹੀ ਫਾਇਨ ਹੈ ਬਹੁਤ ਜ਼ਿਆਦਾ ਫਾਇਨ ਹੈ ਹਾਂਜੀ ਇਹ ਫਿਰ ਜਦੋਂ ਸਾਡੇ ਅੰਦਰ ਇਹ ਜੋ ਉਪਜਦੀ ਹੈ ਅੰਦਰ ਅੰਦਰ ਬੈਟਰੀ ਸਾਡੇ ਅੰਦਰ ਜਦੋਂ ਉਹ ਮਨ ਉਹਦੇ ਵੱਲ ਨੂੰ ਜਾਂਦਾ ਹੈ ਤੇ ਜਦੋਂ ਉਹ ਨੱਚਦਾ ਹੈ ਜਾਂ ਉਹਦਾ ਅਕਸ ਪੈਂਦਾ ਹੈ ਤੇ ਇਸ ਮਨ ਦੇ ਉੱਤੇ ਰੁਣ ਚੋਣਾ ਪੈਣੇ ਮੇਰੇ ਰੁਣ ਚੋਣ ਲਾਇਆ ਸਾਹਮਣੇ ਆਇਆ ਮੇਰੇ ਰੁਣ ਚੋਣ ਲਾਇਆ ਲਹਿਰਾਂ ਬਗਦੀਆਂ ਐਸੀਆਂ ਲਹਿਰਾਂ ਐਸੇ ਲਰਸ਼ ਅੰਦਰ ਹੁੰਦੀ ਹੈ ਮਨ ਮਨ ਵਿਚ ਕਿ ਉਹਨੂੰ ਇਹ ਦੁਨੀਆਂ ਬਾਹਰ ਬਾਹਰ ਭੁੱਲ ਜਾਂਦੀ ਦੁਨੀਆਂ ਰਹਿੰਦੀ ਨੀ ਉਹਦੇ ਬਾਅਦ ਖਤਮ ਹੋ ਜਾਂਦੀ ਦੁਨੀਆਂ ਕਿਉਂਕਿ ਉਹ ਇਹ ਲਹਿਰ ਹੋਰ ਚੀਜ਼ ਹੈ ਜਿਹੜੀ ਇੱਥੇ ਸੁਣੀ ਦੀ ਹੈ ਉਹ ਹੈ ਉਹਦੇ ਉਸ ਲਹਿਰ ਦੇ ਵਿਚ ਉਸ ਨਾਮ ਵਿਚ ਉਸ ਸ਼ਬਦ ਵਿਚ ਹੈ ਕੀ ਚੀਜ਼ ਬਣ ਜੇ ਉਹਦੇ ਫਿਰ ਕੀ ਉਪਜਦਾ ਹੈ ਉਸ ਲਹਿਰ ਵਿਚੋਂ ਪ੍ਰੀਤ ਪ੍ਰੇਮ ਰਸ ਚਾਹ ਇਹ ਚੀਜ਼ਾਂ ਉਹਦੇ ਚ ਉਪਜੀਆਂ ਉਹਦੇ ਚ ਪਿਆਰ ਭਰਿਆ ਪਿਆ ਉਹਦੇ ਚ ਪ੍ਰੀਤ ਭਰੀ ਪਈ ਹੈ ਉਹਦੇ ਚ ਪ੍ਰੇਮ ਭਰਿਆ ਉਹ ਪ੍ਰੇਮ ਦੀਆਂ ਲਹਿਰਾਂ ਧਿਆਨ ਕਰੋ ਪ੍ਰੇਮ ਦੀਆਂ ਲਹਿਰਾਂ ਉਹ ਰਸ ਦੀਆਂ ਲਹਿਰਾਂ, ਉਹ ਰੰਗ ਦੀਆਂ ਰਸਾਂ ਲਹਿਰਾਂ, ਉਹ ਸਵਾਦ ਦੀਆਂ ਲਹਿਰਾਂ, ਉਹ ਅਨੰਦ ਧੁਨੀ ਦੀਆਂ ਲਹਿਰਾਂ। ਅਨੰਦ ਧੁਨੀ ਮੇਰਾ ਮਨ ਮੋਹਿਓ, ਉਹ ਧੁਨੀ ਨੇ, ਉਸ ਨਾਮ ਦੀ ਧੁਨੀ ਨੇ, ਸ਼ਬਦ ਦੀ ਧੁਨੀ ਮੇਰਾ ਮਨ ਮੋਹ ਲਿਆ, ਮੁੱਕ ਗਿਆ, ਮੁੱਕੇ। ਅਚਰਜ ਤੰਕ ਸਵਾਦ, ਉਹ ਜਿਹੜਾ ਸਵਾਦ ਹੈ, ਅਚਰਜ ਹੈ, ਬਿਆਨ ਨਹੀਂ ਉਸ, ਉਸ ਅਚਰਜ ਸਵਾਦ ਜੋ ਮਨ ਮੰਨਦਾ ਹੈ, ਕਦੋਂ ਜੋ ਅੰਦਰ ਮੁਖੀ ਹੋਇਆ, ਉਹ ਜਦੋਂ ਅੰਦਰਲਾ ਸਵਾਦ ਮੰਨਦਾ ਹੈ, ਫਿਰ ਉਹਨੂੰ ਦੁਨੀਆਂ ਦਿਸਦੀ ਨੀ, ਫਿਰ ਉਹਦੇ ਸਾਹਮਣੇ ਸਾਰੀ ਦੁਨੀਆਂ ਦਾ ਰਾਜ ਰੱਖ ਤੱਕ ਠੋਕਰ ਮਾਰਦਾ, ਮੈਨੂੰ ਨੀ ਲੋੜ ਆ ਰਹਾ, ਇਹਦੇ ਬਦਲੇ ਮੈਂ ਸਾਰੀ ਇੱਕ ਦੁਨੀਆਂ ਕੀ ਹਜ਼ਾਰਾਂ ਦੁਨੀਆਂ ਮੈਂ ਬਾਹਰ ਦੇ ਪਹਿ ਜਾ ਰਹਾ ਸੀ। ਭਾਈ ਕੋਈ ਦੇਖ ਤਾਂ ਲੋ, ਕੋਈ ਅੰਦਰ ਤਾਂ ਵੜੋ, ਦੇਖੋ ਬਾਣੀ ਕੀ ਕਹਿੰਦੀ ਹੈ, ਜੱਜ ਤਾਂ ਕੋ ਸਵਾਦ ਮਲ ਮਸਤ ਮਤਵਾਰਾ ਹੋ ਜਾਂਦਾ ਹੈ, ਐਸੀ ਉਹ ਨਸ਼ਾ ਹੈ, ਇੰਟੋਕਸੀਕੇਸ਼ਨ ਐਸੀ ਹੈ, ਡਿਵਾਈਨ ਇੰਟੋਕਸੀਕੇਸ਼ਨ, ਰਸ ਵਾਲੀ ਹੈ, ਪਿਆਰ ਵਾਲੀ ਹੈ, ਰੰਗ ਵਾਲੀ ਹੈ, ਉਹ ਰੰਗ ਪਰ ਸੌਖੀ ਵੀ ਬੜੀ ਹੈ, ਸੌਖੀ ਸਿਰਫ ਹੈ ਦਿੱਤੀਆਂ ਜਿਹੜੀਆਂ ਬਾਹਰ ਕੱਢੀਆਂ ਅੰਦਰ ਕਰੋ, ਪਰ ਇਹ ਸੌਖੀ ਵੀ ਪਰ ਔਖੀ ਵੀ ਹੈ, ਖੇਲ ਕੱਢਣਾ ਹੈ, ਕਿਉਂਕਿ ਸਾਰੀ ਉਮਰ ਜਨਮਾਂ ਜਮਾਤਾਂ ਤੋਂ ਅਸੀਂ ਬਾਹਰ ਮੁਖੀ ਹੋ ਰਹੇ ਹਾਂ, ਬਾਹਰ ਨੂੰ ਸਾਡਾ ਮਨ ਭਜਿਆ, ਇਹਨੂੰ ਕਰਨ ਦੀ ਪਹਿਲਾਂ ਹੋਣਾ ਮੁਸ਼ਕਿਲ ਹੈ, ਅਗਰ ਰੁਕ ਵੀ ਅੰਦਰ ਕਿਵੇਂ ਜਾਓ, ਪਾਣੀ ਤਾਂ ਕਹਿੰਦੀ ਠਹਿਰ ਕਰ ਬੈਸੋ ਭਾਈ, ਆਪਣੇ ਘਰ ਵਿੱਚ ਠਹਿਰ ਕਰਕੇ ਬਹਿ ਜਾਓ, ਟਿਕ ਕੇ ਬਹਿ ਜਾਓ, ਸਟਿਲ ਹੋ ਕੇ ਬਹਿ ਜਾਓ, ਤਾਂ ਉਹ ਧੁਨੀ ਸੁਣੇਗੀ ਅੰਦਰ। ਦੇਖ ਗੱਲ, ਹੁਣ ਮੈਂ ਅੱਜ ਕੱਲ੍ਹ ਲੇਖ ਲਿਖ ਰਿਹਾ, ਤੁਹਾਡੇ ਹੱਥਾਂ ਦੇ ਤੌਰ ਮਹੀਨੇ ਵਿੱਚ ਆਏਗਾ, ਠਹਿਰ ਕਰ ਬੈਸੋ, ਹਰ ਦਿਨ ਕਹਿ ਰਹੇ ਹੁਕਮ, ਸਾਨੂੰ ਉਪਦੇਸ਼ ਸੀ। ਹਾਂਜੀ,
ਤੇ ਉਹ ਲਹਿਰਾਓ ਜਾਂ ਲਰਜਿਸ਼ ਹੈ ਜਿਹੜੀ ਤਤ ਤੇ ਪਰਮ ਤਤ ਨੂੰ ਮਿਲਣ ਪਰ ਆਤਮ ਦੂਨ ਦੇ ਪਰਮਾਤਮ ਸਾਗਰ ਨੂੰ ਮਿਲਣ ਉੱਪਰ ਹੁੰਦੀ ਹੈ। ਹਾਂਜੀ, ਇਹ ਸ਼ੁੱਧ ਆਤਮਾ ਅਰਥਾਤ ਸਾਖੀ ਤੇ ਦ੍ਰਿਸ਼ਟਾ ਦਾ ਆਪਣਾ ਲਗਾਉ ਦਾ ਰਸ ਹੈ,
ਰਸ ਹੈ, ਯਾਦ ਰੱਖੋ ਰਸ ਹੈ, ਇੱਥੇ ਦੁਨੀਆਂ ਤੇ ਕਿਸੇ ਚੀਜ਼ ਚ ਰਸ ਨਹੀਂ ਹੈ, ਜੇ ਹੈ ਸੈਂਸਸ ਦਾ ਰਸ ਹੈ, ਉਹ ਖਿੰਨ ਮਾਤਰ ਹੈ, ਉਹਦੇ ਨਾਲ ਬੇਰਸਾ ਹੈ, ਕਿਉਂਕਿ ਪੈਰ ਹੈ।
ਦ੍ਰਿਸ਼ਟਮਾਨ ਦਾ ਚਮਤਕਾਰਾ ਨਹੀਂ, ਕਰਮ ਇੰਦਰੀਆਂ ਤੇ ਗਿਆਨ ਇੰਦਰੀਆਂ ਤਾਂ ਮਨ ਦਾ ਵਿਸ਼ਾ ਹਨ, ਤੇ ਨੌ ਗੋਲਕਾਂ ਵੀ ਤਨ ਵਿੱਚ ਹਨ, ਤਨ ਤੇ ਮਨ ਤੋਂ ਪਰੇ ਦੀ ਅੰਦਰਲੀ ਕੋਠੜੀ ਜੀਉ ਦੀ ਹੈ। ਇਸ ਕਰਕੇ ਜੋ ਸੱਜਣ ਸ਼ਬਦ ਨੂੰ ਕੰਨਾਂ ਦੀ ਘੂਕ ਜਾਂ ਹਵਾ ਛਾਂ ਛਾਂ ਸਮਝ ਕੇ ਭੁੱਲਦੇ ਹਨ, ਉਹ ਸ਼ਬਦ ਨੂੰ ਨਹੀਂ ਪ੍ਰਤੀਤ ਕਰਦੇ, ਕਿਉਂਕਿ ਸ਼ਬਦ ਦਾ ਤਾਂ ਤਨ ਮਨ ਨਾਲ ਅਸਲੀ ਕੋਈ ਜੋੜ
ਨਹੀਂ,
ਇਹ ਤਾਂ ਆਤਮ ਰਸ ਦੀਆਂ ਆਪਣੀਆਂ ਆਪ ਵਿੱਚ ਲਹਿਰਾਂ ਹਨ। ਜਿਸ ਵੇਲੇ ਸੁਰਤੀ ਇਸ ਰਸ ਨੂੰ ਅਫੜਦੀ ਹੈ, ਤਦ ਅੱਖਾਂ ਜੇਵਾ ਤੇ ਸਰਬਣਾ ਦੀ ਖਾਸ ਲੋੜ ਨਹੀਂ ਰਹਿੰਦੀ,
ਤੇ ਲੋੜ ਹੀ ਅੰਦਰ ਹੋਰ ਚੀਜ਼ ਹੈ, ਨਹੀਂ ਹੋਰ ਸਰੀਰ ਨਹੀਂ ਰਹਿੰਦਾ, ਉਹ ਵਧੇ ਹੋ ਜਾਂਦਾ ਹੈ, ਉਹ ਸਰੀਰ ਬਿਰਤੀ ਹੈ ਨਾ, ਬਿਰਤੀ ਕੀ ਹੋ ਜਾਂਦਾ, ਬਿਰਤੀ ਦੇਖੋ ਜੀ ਆਪਾਂ ਅਨਿਸ਼ਚਿਤ ਦਿੰਦੇ ਹਾਂ, ਤਾਂ ਕੀ ਹੁੰਦਾ ਹੈ, ਨਫਸ ਸੁਣ ਜਾਂਦੇ ਹੈ, ਸਾਨੂੰ ਸਰੀਰ ਚ ਜੋ ਕੁਛ ਹੁੰਦਾ ਦੁੱਖ ਸੁੱਖ ਕੋਈ ਪ੍ਰਤੀਤ ਨਹੀਂ ਹੁੰਦਾ, ਮਗਰ ਇਹ ਬਾਹਰਲੀ ਕਰਤੱਵ ਹੈ, ਉਹ ਅੰਦਰਲਾ ਕਰਤੱਵ, ਅੰਦਰ ਜੋ ਰਸ ਅੰਦਰ ਉੱਪਜਦਾ ਹੈ, ਤੇ ਦੇਹੀ ਮਨ ਨਾ ਮਨ ਰਹਿੰਦਾ ਹੈ ਨਾ ਦੇਹੀ ਰਹਿੰਦੀ ਹੈ, ਗੋਸ ਬਿਯੋਂਡ, ਇਹ ਤਾਂ ਝੂਠੀ ਚੀਜ਼ ਹੈ, ਇਹ ਖਿਆਲੀ ਚੀਜ਼ ਹੈ, ਅਸਲੀ ਚੀਜ਼ ਤਾਂ ਅਸਲੀ ਜੀਵਨ, ਅਸਲੀ ਹੋਂਦ ਇਹ ਝੂਠੀ ਹੋਂਦ ਹੈ, ਅਸਲੀ ਹੋਂਦ ਤਾਂ ਅੰਦਰ ਆਤਮਾ। ਹਾਂਜੀ,
ਜਿਸ ਵੇਲੇ ਸੁਰਤੀ ਇਸ ਰਸ ਨੂੰ ਪੜਦੀ ਹੈ, ਤਦ ਅੱਖਾਂ ਜੇਵਾ ਤੇ ਸਰਵਣਾ ਦੀ ਖਾਸ ਲੋੜ ਨਹੀਂ ਰਹਿੰਦੀ।
ਹਾਂਜੀ, ਇੱਕ ਸੁਰਤੀ ਸਮਝਣ ਵਾਲੀ ਗੱਲ ਹੈ, ਸੁਰਤੀ ਕਿਹਨੂੰ ਕਹਿੰਦੇ ਹੈ, ਸੁਰਤੀ ਮੈਂ ਅੱਗੇ ਵੀ ਸਮਝਾਇਆ ਸੀ, ਅਸੀਂ ਨਿੱਕੇ ਹੁੰਦੇ ਸੀ ਤੇ ਸਕੂਲ ਦੇ ਵਿੱਚ ਉੱਥੇ ਸ਼ੀਸ਼ਾ ਲਿਆਉਂਦੇ ਸੀ, ਚਾਨੀ ਨੂੰ ਉਦੋਂ ਆਉਂਦਾ ਹੁੰਦਾ ਸੀਗਾ, ਅਸੀਂ ਐਂ ਕਰਨਾ ਧੁੱਪ ਦੇ ਮੂਹਰੇ ਕਰਨਾ, ਤੇ ਉਹ ਇੰਨੇ ਕਹਿੰਦੇ, ਅਸੀਂ ਸੁਣਿਆ ਸੀ ਵੀ ਇੰਨੇ ਕਿ ਥਾਂ ਰੁਪਈਏ ਜਿੰਨੀ ਥਾਂ ਮਿਲੀਅਨਸ ਆਫ ਸਨ ਰੇਸ ਉਹਦੇ ਵਿੱਚ ਇੰਨੇ ਤੇ ਗਾਣੇ ਮਿਲੀਅਨ, ਤੇ ਉਹ ਸਾਰੀਆਂ ਅਕਾਗਰ ਹੋ ਕੇ ਇੱਕ ਰੇ ਬਣ ਕੇ ਜਦੋਂ ਕਾਗਜ਼ ਤੇ ਰੱਖ ਕੇ ਦੇਖਦੇ ਸੀ ਤੇ ਕਾਗਜ਼ ਸਾੜ ਜਾਂਦੇ ਸੀ, ਉਹ ਮਿਲੀਅਨਸ ਆਫ ਸਨ ਰੇਸ ਇਕੱਠੀਆਂ ਹੋ ਕੇ ਜੋ ਇੱਕ ਬਣ ਜਾਂਦੀ, ਕੰਸਨਟ੍ਰੇਟ ਹੋ ਜਾਂਦੀ ਹੈ, ਉਹਨੂੰ ਸੁਰਤੀ ਕਹਿੰਦੇ, ਜਦੋਂ ਸਾਡੀਆਂ ਬਾਹਰ ਮੁਖੀ ਤੇ ਮਿਲੀਅਨਸ ਆਫ ਰੇਸ ਜਿਹੜੀ ਬਾਹਰ ਮੁਖੀ ਜਾਂਦੀਆਂ, ਇਹ ਇਕੱਠੀਆਂ ਹੋ ਕੇ ਜੋ ਇੱਕ ਸਿੰਗਲ ਪਰਪਸ, ਸਿੰਗਲ ਪੁਆਇੰਟਡਨੈਸ ਹੋ ਕੇ ਜਦੋਂ ਅੰਦਰ ਨੂੰ ਜਾਂਦੀ ਹੈ, ਤਾਂ ਉਹਨੂੰ ਜਾ ਕੇ ਛੋਂਦੀ ਹੈ, ਇਸ ਬਿਧੀਆਂ ਨੇ ਅੰਦਰ ਨਹੀਂ ਛੋਣਾ।
ਅੱਖਾਂ ਭਾਵੇਂ ਬੰਦ ਕਰੋ ਭਾਵੇਂ ਖੋਲੋ, ਜੇਵਾ ਭਾਵੇਂ ਸਵਾਦ ਲਵੇ ਭਾਵੇਂ ਨਾ ਲਵੇ, ਇਹ ਇੱਕ ਰਸ ਸ਼ਬਦ ਇਹ ਆਤਮ ਝੋਕ ਅਟੁੱਟ ਠਾਠਾਂ ਮਾਰਦੀ ਰਹਿੰਦੀ।
ਅੰਦਰ ਤਾਂ ਹਮੇਸ਼ਾ ਹੋ ਰਿਹਾ, ਦਿਨ ਰਾਤ ਸ਼ਬਦ ਹੋ ਰਿਹਾ, ਦਿਨ ਰਾਤ ਰੌਣਕ ਚੱਲ ਰਹੀ ਹੈ, ਚੁਣ ਚੁਣ ਹੋ ਰਿਹਾ, ਉਹ ਕਿੰਨੇ ਭਾਗੇ ਅਸੀਂ, ਕਿੰਨੇ ਸਾਡੇ ਅੰਦਰ ਪਿਓ ਦਾਦੇ ਦਾ ਖਜ਼ਾਨਾ ਹੋਵੇ ਤੇ ਦਿਨ ਚਾਰ ਰਾਤ ਸਾਡੇ ਅੰਦਰ ਸੋਮਾ ਉਹ ਹੋਵੇ, ਰਸ ਦਾ ਸੋਮਾ, ਸਵਾਦ ਦਾ ਸੋਮਾ, ਪਿਆਰ ਦਾ ਸੋਮਾ ਹੋਵੇ। ਅਸੀਂ ਬਾਹਰ ਜਨਾਨੀ ਕੋਲ ਪਿਆਰ ਮੰਗਦੇ ਹਾਂ, ਪਿਆਰ ਮੰਗਦੇ ਹਾਂ, ਹਸਬੈਂਡ ਕੋਲ ਪਿਆਰ ਮੰਗਦੇ ਹਾਂ, ਭਾਈ ਇਸ ਪਿਆਰ ਦਾ ਸੋਮਾ ਤਾਂ ਇਹ ਅਗਰ ਚਲੋ ਇਹਨਾਂ ਚ ਪਿਆਰ ਹੈਗਾ, ਇਹ ਤਾਂ ਉਸਦੀ ਇੱਕ ਰਿਫਲੈਕਸ਼ਨ ਮਾਤਰ ਹੈ, ਪਰ ਇਸ ਪਿਆਰ ਦੇ ਨਾਲ ਉਹ ਕਿਉਂਕਿ ਡੁਅਲਟੀ ਹੈ, ਇਹਦੇ ਨਾਲ ਦੁੱਖ ਹੈ। ਜਿੱਥੇ ਸੁੱਖ ਹੈ ਉਹਦੇ ਨਫ਼ਰਤ ਵੀ ਹੈ। ਝੱਟ ਹਸਬੈਂਡ ਨੇ ਰੁੱਸ ਜਾਣਾ ਤੇ ਝੱਟ ਵਹੁਟੀ ਨੇ ਰੁੱਸ ਜਾਣਾ ਤੇ ਛਿੱਤਰ ਖੜਕਣੇ ਹੈ। ਇਹ ਭਾਰਤ ਕਾਹਦਾ ਪਿਆਰ ਹੋਇਆ, ਉੱਥੇ ਤਾਂ ਇੱਕ ਰਸ ਪਿਆਰ ਹੈ। ਹਾਂਜੀ,
ਤਿੰਨਾਂ ਮੌਜਾਂ ਵਿਚ ਖੇਡਣਾ, ਤਿੰਨਾਂ ਲਹਿਰਾਂ ਚ ਡੁੱਬੀਆਂ ਮਾਰਨਾ, ਇਸ ਮਹਾਂ ਸਮੁੰਦਰ ਦੀਆਂ ਸਮੁੰਦਰ ਵਿਚ ਤਾਰੀਆਂ ਕਰਨਾ, ਇਸ ਸਾਗਰ ਵਿਚ ਬੇੜਾ ਟੋਰਨਾ, ਇਸ ਰਸ ਵਿਚ ਲੀਨ ਹੋਣਾ, ਸਿੱਖੀ ਵਿਚ ਚੜ੍ਹਦੀਆਂ ਕਲਾਂ
ਚੜੀ ਜਾਣਾ। ਅਸੀਂ ਤਾਂ ਚੜ੍ਹਦੀਆਂ ਕਲਾਂ ਕਲਾਂ ਦਾ ਹੀ ਨੀ ਪਤਾ, ਜੇ ਅਸੀਂ ਤਾਂ ਨਰਕ ਕੋਰ ਵਿਚ ਡੁੱਬੇ, ਉੱਥੇ ਸਾਹ ਵੀ ਨੀ ਮਿਲਦਾ, ਉੱਥੇ ਤਾਂ ਪਲਚੇ ਪਲਚੇ ਸਗਲੀ ਮੂਈ ਝੂਠੇ ਬੰਦੇ ਉੱਥੇ ਗੋਤੇ ਪਏ ਖਾਨੇ, ਸਾਰੀ ਉਮਰ ਹੋ ਗਏ ਪਤਾ ਨੀ ਕਿੰਨੇ ਜਨਮਾਂ ਤੋਂ ਗੋਤੇ ਖਾਨੇ, ਕਾਹਦੇ ਵਿਚ ਬਿਖ ਵਿਚ ਜ਼ਹਿਰ ਵਿਚ ਗੰਦਗੀ ਵਿਚ ਦਿਨ ਰਾਤ ਗੋਤੇ ਖਾਨੇ। ਜੇ ਕੋਈ ਕੱਢਾ ਹੈ ਪਾਣੀ ਕਹਿੰਦੀ ਆ, ਉੱਥੋਂ ਕੱਢਾ ਨਹੀਂ, ਦੇਖ ਕੇ ਕਹਿੰਦੀ ਹੋਊਗਾ ਬਈ ਸਾਨੂੰ ਨਹੀਂ, ਸਾਨੂੰ ਤਾਂ ਇਹੀ ਗੰਦਗੀ ਚੰਗੀ ਹੈ, ਗੰਦਗੀ ਦੇ ਕੀੜੇ, ਸਾਰੇ ਗੰਦਗੀ ਦੇ ਕੀੜੇ, ਕਹੀ ਸੰਗੀ ਚੰਗੀ ਲੱਗਦੀ ਗੰਦਗੀ।
ਇਹ ਕਲਾ ਸੁਰਤੀ ਦੀ ਤੇ ਅੰਦਰਲੀ ਕੋਠੜੀ ਦੀ ਹੈ, ਇਸਦਾ ਬਾਹਰ ਦੇ ਗਾਣੇ ਸ਼ਬਦਾਂ ਕਵਾਲੀਆਂ ਤੇ ਨਗਮਿਆਂ ਨਾਲ ਖਾਸ ਤਲਕ ਨਹੀਂ। ਇਹ ਥਰਾਟ, ਨਰਜਿਸ਼, ਮੌਜ, ਚਰਨਾਟ ਵੀ ਅਜਿਹੀ ਮਿੱਠੜੀ ਹੈ।
ਦੇਖੋ ਇੱਕ ਗੱਲ ਤਾਂ ਇੱਕੋ ਹੈ, ਉਹ ਤਾਂ ਵਾਈਬ੍ਰੇਸ਼ਨ ਹੈ, ਵਾਈਬ੍ਰੇਸ਼ਨ ਕਈ ਕਿਸਮ ਦੇ ਹਨ, ਫੀਲਿੰਗ ਦੇ ਵਾਈਬ੍ਰੇਸ਼ਨ, ਫੀਲਿੰਗ ਹੀ ਹੈ ਨਾ, ਪਿਆਰ ਦੇ ਫੀਲਿੰਗ ਨੇ, ਨਫ਼ਰਤ ਦੇ ਫੀਲਿੰਗ ਵੀ ਹੈ, ਕਾਮ ਦੇ ਫੀਲਿੰਗ ਨੇ ਤੇ ਲੋਭ ਦੇ ਫੀਲਿੰਗ ਹੈਗੇ, ਉਹਦੇ ਵਾਈਬ੍ਰੇਸ਼ਨ ਚੱਲ ਰਹੇ ਹੈ। ਔਰ ਤੁਸੀਂ ਇਹ ਦੇਖੋ ਵਾਈਬ੍ਰੇਸ਼ਨ, ਜੇ ਲੋਭੀ ਕੋਲ ਜਾਓਗੇ ਤੇ ਅਸੀਂ ਬੈਠੇ ਹਾਂ, ਹੁਣ ਇੱਕ ਲੋਭੀ ਆ ਜਾਵੇ, ਬਿਜ਼ਨਸਮੈਨ ਆ ਜਾਵੇ, ਉਹਨੇ ਜਦੋਂ ਗੱਲ ਕੀਤੀ ਉਹਨੇ ਤਾਂ ਪ੍ਰੋਫਿਟ ਐਂਡ ਲੋਸ ਦੀ ਗੱਲ ਕਰਨੀ ਹੈ, ਉਹਦੀ ਉਹ ਕਿਉਂਕਿ ਦਿਨ ਰਾਤ ਉਸਨੇ ਉਹਦਾ ਸਿਮਰਨ ਕੀਤਾ ਹੈ, ਫਾਈਨੈਂਸ ਦਾ ਸਿਮਰਨ ਕੀਤਾ ਹੈ, ਫਾਈਨੈਂਸ ਉਹਦਾ ਗੋਡ ਹੈ, ਫਾਈਨੈਂਸ ਦਾ ਸਿਮਰਨ ਕਰਕੇ ਅਭਿਆਸ ਕਰਕੇ ਉਹਦੇ ਅੰਦਰ ਇੰਨੀ ਵਾਈਬ੍ਰੇਸ਼ਨ ਭਰੀਆਂ ਹੈ, ਤਾਂ ਇੱਥੇ ਸਤਸੰਗ ਹੁੰਦਾ ਹੋਊਗਾ ਜੇ ਉਹ ਜਿਹਾ ਇੱਕ ਬੰਦਾ ਇੱਕ ਆ ਜਾਵੇ, ਉਹ ਕਿਉਂਕਿ ਉਹਦਾ ਸਟਰੋਂਗ ਹੈ, ਸਾਡੇ ਤੇ ਕਮਜ਼ੋਰ ਹੈ। ਇੱਥੇ ਕਦੇ ਕਦੇ ਸਤਸੰਗ ਕਰਦੇ ਹਾਂ, ਸਾਡਾ ਤਾਂ ਸਤਸੰਗ ਦੀ ਵਾਈਬ੍ਰੇਸ਼ਨ ਕਮਜ਼ੋਰ ਹੈ, ਤੇ ਉਹ ਲੋਭੀ ਆਏਗਾ, ਕੋਈ ਕੰਮ ਹੀ ਆਏਗਾ, ਕੁੜਕੁੜੀ ਆਏਗਾ, ਜਦੋਂ ਉਹ ਆਇਆ ਤੇ ਉਹਦੇ ਇਤਨੇ ਵਾਈਬ੍ਰੇਸ਼ਨ ਸਟਰੋਂਗ ਵੋਲਟੇਜ ਵਾਲੇ ਇਤਨੇ, ਤੇ ਉਹ ਸਾਡੇ ਸਾਰਿਆਂ ਤੇ ਅਸਰ ਪਾ ਦੇ, ਇਤਨੇ ਸਟਰੋਂਗ ਹੈਵੀ ਵਾਈਬ੍ਰੇਸ਼ਨ ਹੈ ਉਹ ਇਲਾਹੀ, ਜਦੋਂ ਸਾਡੇ ਅੰਦਰੋਂ ਫੁੱਟ ਕੇ ਨਿਕਲਿਆ ਉਹ ਤਾਂ ਇਤਨੇ ਸਟਰੋਂਗ ਹੁੰਦੇ, ਫਿਰ ਸਾਡੀ ਬੁੱਧੀ ਹੈ ਬੁੱਧੀ ਸੋਚਣ ਜੋਗੀ ਨਹੀਂ ਰਹਿੰਦੀ, ਬੁੱਧ ਮੈਂ ਨਾ ਬੁੱਧ ਰਹੀ, ਸੁਲ ਮੈਂ ਨਾ ਸੁਲ ਰਹੀ, ਮਤ ਮੈਂ ਨਾ ਮਤ ਰਹੇ, ਕੁਝ ਵੀ ਨਹੀਂ ਰਹਿੰਦਾ ਉੱਥੇ, ਤੁਹਾਡੀ ਮਤਾਂ, ਤੁਹਾਡੀਆਂ ਅਕਲਾਂ, ਤੁਹਾਡੀ ਐਜੂਕੇਸ਼ਨ ਕੁਝ ਨਹੀਂ, ਉੱਥੇ ਤਾਂ ਹੋਰ ਇਲਾਹੀ ਇੰਟੈਲੀਜੈਂਸ ਕੰਮ ਕਰ ਰਹੀ ਹੈ, ਇਲਾਹੀ ਰਸ ਕੰਮ ਕਰ ਰਿਹਾ, ਉੱਥੇ ਸਭ ਕੁਝ ਖਤਮ ਹੋ ਜਾਂਦਾ, ਖਤਮ ਕੀ ਦੁਨੀਆਂ ਖਤਮ ਹੋ ਜਾਂਦੀ ਹੈ, ਉੱਥੇ ਰੱਬ ਹੀ ਰੱਬ ਰਹਿ ਜਾਂਦਾ, ਰੱਬ ਦਾ ਰਸ, ਰੱਬ ਦਾ ਰੰਗ, ਰੱਬ ਦਾ ਸਵਾਦ, ਸਭ ਕੁਛ ਰੱਬ ਹੀ ਰੱਬ ਰਹਿ ਜਾਂਦਾ, ਕੁਛ ਨੀ ਰਹਿੰਦੇ, ਤਾਂ ਕਲਪਤ ਦੁਨੀਆਂ ਹੈ, ਅਸੀਂ ਕਲਪਤੀ ਹੈ, ਕਲਪਤ ਇਹ ਸਾਡੀ ਰੋਂਗ ਕੰਸੈਪਸ਼ਨ ਬਣਾਈ ਹੈ। ਹਾਂਜੀ,
ਇਹ ਫਰਾਕ, ਲਰਜਿਸ਼, ਮੌਜ, ਚਰਨਾਟ ਵੀ ਅਜਿਹੀ ਮਿੱਠੜੀ ਹੈ ਜੋ ਦੁੱਧ, ਖੰਡ, ਮਾਖਿਓ ਇਸਦਾ ਮੁਕਾਬਲਾ ਨਹੀਂ ਕਰਦਾ,
ਦੁੱਧ, ਖੰਡ, ਮਾਖਿਓ ਇੰਨੀ ਮਿੱਠੀ ਚੀਜ਼ਾਂ ਹੈਗੀਆਂ, ਇਹਦਾ ਮੁਕਾਬਲਾ ਨਹੀਂ। ਹਾਂ, ਬਾਣੀ ਚ ਲਿਖਿਆ, ਚੱਲ
ਰੀਪਾ, ਸ਼ੱਕਰ, ਖੰਡ, ਨਿਵਾਤ, ਗੁੜ, ਮਾਖਿਓ, ਮਾਂਝਾ, ਦੁੱਧ,
ਸਾਰੀਆਂ ਗਿਣਤੀਆਂ ਮਿੱਠੀਆਂ ਚੀਜ਼ਾਂ,
ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ,
ਐਡਾ ਮਿੱਠਾ ਹੈ ਰੱਬ, ਇਹ ਸਾਰੀਆਂ ਚੀਜ਼ਾਂ ਬੇਸ਼ੱਕ ਸਾਰੇ ਮਿਠਾਸ ਇਕੱਠੀ ਕਰਕੇ ਰੱਬ ਤੈਨੂੰ ਨੀ ਪਹੁੰਚ ਸਕਦੇ, ਰੱਬ ਨਾ ਪੁੱਜ, ਇਹ ਚੀਜ਼ ਮਿੱਠੀ ਚੀਜ਼ ਨੂੰ ਛੱਡ ਕੇ ਫਿਰ ਕਿਤੋਂ ਲੈਣ ਨੀ ਜਾਣੀ, ਉਹਦੇ ਪੈਸੇ ਨੀ ਦੇਣੇ, ਪੇਮੈਂਟ ਨੀ ਕਰਨੀ, ਕਿਤੇ ਲੈਣ ਨੀ ਜਾਣਾ, ਕਿਤੇ ਢੂੰਡਣ ਨੀ ਜਾਣਾ, ਕਿਤੇ ਖੋਜ, ਅੰਦਰ ਖੋਜ ਤਾਂ ਅੰਦਰ ਹੈ, ਬਾਹਰ ਤਾਂ ਬਥੇਰੀਆਂ ਯੂਨੀਵਰਸਿਟੀ ਰਿਸਰਚ ਸੈਂਟਰ ਬਣੇ ਹੈ।
ਡਾਢੀ ਮਿੱਠੜੀ, ਪਿੰਨੀ ਪਿੰਨੀ, ਮਧੁਰ ਮਧੁਰ ਚਰਨਾਟ ਹੈ ਜੋ ਕਰੋੜਾਂ ਰਸਾਂ ਨਾਲ ਸੰਪੰਨ ਹੈ, ਨਾਦ ਵਿਨੋਦ ਕੋਡ, ਪ੍ਰਿਆ ਪ੍ਰੀਤਮ ਸੰਗ ਬਣੇ, ਮਨ ਬਾਂਛਿਤ ਫਲ ਪਾਇਆ, ਹਰ ਨਾਨਕ ਨਾਮ ਪਾਇਆ। ਇਹ ਉਹ ਵਰਖਾ ਹੈ ਜਿਹੜੀ ਤ੍ਰਿਸ਼ਨਾ ਦੀ ਜਲਨ ਨੂੰ ਬੁਝਾਉਂਦੀ ਹੈ, ਇਹ ਉਹ ਸੂਰਜ ਹੈ ਜਿਹੜਾ ਅਗਿਆਨ ਨੂੰ ਮਿਟਾਉਂਦਾ ਹੈ, ਇਹ ਉਹ ਚੰਨ ਹੈ ਜਿਹੜਾ ਸ਼ਾਂਤੀ ਵਰਤਾਉਂਦਾ ਹੈ, ਇਹ ਬਾਹਰ ਦੀਆਂ ਅੱਖਾਂ ਵੇਖੀ ਜੋਤ ਨਹੀਂ, ਇਹ ਆਤਮ ਜੋਤ ਹੈ ਜਿਸਦੀ ਸੱਤਾ ਨਾਲ ਚੰਨ ਸੂਰਜ ਤੇ ਬ੍ਰਹਿਮੰਡ ਖੜੋਤੇ ਹਨ। ਜੇ ਇਹ ਸੱਤਾ ਸੂਰਜ ਦੇ ਪਿੱਛੇ ਨਾ ਹੁੰਦੀ ਤਾਂ ਸੂਰਜ ਨਾ ਚਮਕਦਾ, ਜੇ ਇਹ ਸੱਤਾ ਚੰਨ ਦੇ ਪਿੱਛੇ ਨਾ ਹੁੰਦੀ ਤਾਂ ਚੰਨ ਨਾ ਲਿਸ਼ਕਦਾ। ਇਸੇ ਕਰਕੇ ਦਸਮ ਪਿਤਾ ਨੇ ਲਿਖਿਆ ਹੈ, ਸਰਗੁਣ ਪ੍ਰਾਣੋ ਸਰਗੁਣ ਪ੍ਰਾਣੋ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ। ਇੱਥੇ ਨਮੋ ਸੂਰਜ ਜਾਂ ਚੰਨ ਨੂੰ ਨਹੀਂ ਆਖੀ, ਬਲਕਿ ਉਸ ਸੱਤਾ ਨੂੰ ਆਖੀ ਹੈ ਜੋ ਸੂਰਜ ਨੂੰ ਪ੍ਰਾਣ ਤੇ ਚੰਨ ਨੂੰ ਪ੍ਰਾਣ ਦੇ ਰਹੀ ਹੈ। ਇਸ ਕਰਕੇ ਇਹ ਸ਼ਬਦ ਸੂਰਜ ਦਾ ਸੂਰਜ ਹੈ ਤੇ ਚੰਨ ਦਾ ਚੰਨ ਹੈ। ਇਸ ਲਈ ਸ਼ਬਦ ਉਹ ਮਹਾਬਲੀ ਉਹ ਮਹਾਪੂਰਨ ਅਨਾਹਤ ਸੱਤਾ ਹੈ ਜਿਸ ਤੋਂ ਚੰਨ ਸੂਰਜ ਆਕਾਸ਼ ਪ੍ਰਿਥਵੀ ਪੈਦਾ ਹੁੰਦੇ ਹਨ ਤੇ ਜੋ ਭਗਤਾਂ ਦੇ ਹਿਰਦੇ ਨੂੰ ਵੀ ਪ੍ਰਜਵਲਿਤ ਕਰਦੀ ਹੈ। ਸ਼ਬਦੋ ਧਰਤੀ ਸ਼ਬਦ ਆਕਾਸ਼ ਸ਼ਬਦੇ ਸ਼ਬਦ ਪਿਆ ਪ੍ਰਗਾਸ ਸਗਲੀ ਸ੍ਰਿਸ਼ਟ ਸ਼ਬਦ ਕੇ ਪਾਛੇ ਨਾਨਕ ਸ਼ਬਦ ਘਟੇ ਘਟ ਆਛੇ। ਇਸ ਕਰਕੇ ਸ਼ਬਦ ਕੀ ਹੈ? ਸ਼ਬਦ ਉਹ ਮੁੱਢਲੀ ਸੱਤਾ ਜਾਂ ਪ੍ਰਾਣ ਹੈ ਜਿਸ ਨੇ ਖੰਡਾਂ ਬ੍ਰਹਿਮੰਡਾਂ ਨੂੰ ਬਿਨ ਥੰਮਾ ਖੜਾ ਕਰ ਰੱਖਿਆ ਹੈ। ਸ਼ਬਦ ਬ੍ਰਹਮ ਵਾਹਿਗੁਰੂ ਦਾ ਸੱਚਾ ਨਿਸ਼ਾਨ ਬਣ ਕੇ ਭਗਤਾਂ ਦੇ ਹਿਰਦੇ ਵਿਚ ਪ੍ਰਕਾਸ਼ ਕਰਦਾ ਹੈ।
ਅਗਰ ਕੋਈ ਸੈਂਟਰ ਹੈ ਸੈਂਟਰ ਇਹ ਸ਼ਬਦ ਦਾ ਰਿਸਰਚ ਦਾ ਸੈਂਟਰ ਹੈ ਦੁਨੀਆਂ ਦੇ ਉੱਤੇ, ਇਹ ਕਾਲਜ ਹੈ ਬਿਲਡਿੰਗ ਨਹੀਂ ਹੈ, ਯੂਨੀਵਰਸਿਟੀਆਂ ਨਹੀਂ ਹੈ, ਇਹ ਕਿਤਾਬਾਂ ਨਹੀਂ ਹੈ, ਪ੍ਰੋਫੈਸਰ ਨਹੀਂ ਹੈ। ਅਗਰ ਕੋਈ ਹੈ ਤਾਂ ਉਹ ਭਗਤਾਂ ਦੇ ਮਹਾਪੁਰਖਾਂ ਦੇ ਹਿਰਦੇ ਵਿਚ ਰਿਸਰਚ ਸੈਂਟਰ ਹੈਗੇ, ਉਹਨਾਂ ਨੇ ਰਿਸਰਚ ਕੀਤਾ ਆਪਣੇ ਅੰਦਰ ਤੇ ਉਹ ਆਪਣਾ ਰਿਸਰਚ ਸੈਂਟਰ ਰਿਜ਼ਲਟ ਪ੍ਰੋਡਕਟ ਉਹ ਦੱਸਣਾ ਚਾਹੁੰਦੇ। ਕੋਈ ਲੈਣ ਨੂੰ ਤਿਆਰ ਨਹੀਂ, ਪੜ੍ਹਨ ਨੂੰ ਤਿਆਰ, ਸਟੂਡੈਂਟ ਕੋਈ ਨਹੀਂ ਬਣਦਾ, ਕਿਤੇ ਲੋੜ ਹੀ ਨਹੀਂ। ਇਸ ਕਰਕੇ ਕੋਟਿਆਂ ਕਰੋੜਾਂ ਵਿੱਚੋਂ ਇੱਕ ਅੱਧਾ ਕੋਈ ਮਹਾਂਪੁਰਖ ਹੈਗਾ ਜਿਹਨੇ ਅੰਦਰ ਰਿਸਰਚ ਕਰਕੇ ਇਸ ਨੂੰ ਲੱਭਿਆ ਹੈ, ਤੇ ਗਾਹਾਂ ਉਹਦੇ ਸਟੂਡੈਂਟ ਵੀ ਕੋਈ ਇੱਕ ਅੱਧਾ ਹੀ ਹੁੰਦਾ। ਬਾਕੀ ਤਾਂ ਮਾਸਸ ਮਾਸਸ ਹੈ, ਭੇਡਾਂ ਦੀ ਚਾਲ ਵਾਂਗੂ, ਜਿੱਦਣ ਨੂੰ ਇੱਕ ਸੰਤ ਆਇਆ ਉਹਦੇ ਮਗਰ ਤੁਰ ਪਏ, ਦੂਸਰਾ ਗਿਆਨੀ ਆਇਆ ਉਹਦੇ ਮਗਰ ਤੁਰ ਪਏ, ਤੀਸਰਾ ਹੋਰ ਕੋਈ ਮੁੱਲਾ ਆਇਆ ਉਹਦੇ ਮਗਰ ਤੁਰ ਪਏ, ਬਸ ਭੇਡ ਚਾਲ ਸਭ ਸੋ ਰਹੀ ਹੈ। ਰਿਸਰਚ ਵਾਲਾ ਤਾਂ ਕੋਈ ਬਿਰਲਾ, ਤੇ ਉਹਦੇ ਸਟੂਡੈਂਟ ਵੀ ਕੋਈ ਬਿਰਲੇ।
ਸ਼ਬਦ ਬ੍ਰਹਮ ਵਾਹਿਗੁਰੂ ਦਾ ਸੱਚਾ ਨਿਸ਼ਾਨ ਬਣ ਕੇ ਭਗਤਾਂ ਦੇ ਹਿਰਦੇ ਵਿਚ ਪ੍ਰਕਾਸ਼ ਕਰਦਾ ਹੈ। ਉਂਝ ਤਾਂ ਭਾਵੇਂ ਹਰ ਇੱਕ ਨੂੰ ਪ੍ਰਾਣ ਇਹ ਸ਼ਬਦ ਦਾ ਹੈ, ਕਿਉਂਕਿ ਇਹ ਸ਼ਬਦ ਕਦਾਂ ਕਦਾਂ ਵਿਚ ਵਸਦਾ ਹੈ, ਪਰ ਪ੍ਰਕਾਸ਼ ਉਸ ਵਕਤਾ ਦਾ ਨਾਉ ਹੈ ਜਿਸ ਵੇਲੇ ਇਹ ਨਾਉ ਗੱਜ ਖਲੋਂਦਾ ਹੈ। ਜਦ ਅਟਕਾਰ ਸ਼ਬਦ ਦੀ ਚਰਨ ਕਮਲਾਂ ਨਾਲ ਜਾ ਰਲਦੀ ਹੈ, ਜਦ ਅਕਹਿ ਲਹਿਰਾਂ ਰੋਮ ਰੋਮ ਵਿਚ ਵਗ ਪੈਂਦੀਆਂ ਤੇ ਮਿੱਠੀ ਮਿੱਠੀ ਰਸ ਪਿੰਡੜੀ ਚਰਨਾਟ ਆਪਣੇ ਅੰਦਰੋਂ ਉਤਪਤ ਹੁੰਦੀ ਹੈ ਤੇ ਸੁੱਤਿਆਂ ਜਾਗਦਿਆਂ ਤੁਰਦਿਆਂ ਫਿਰਦਿਆਂ ਇਸ ਦੇਹੀ ਨੂੰ ਹਰੀ ਮੰਦਰ ਬਣਾ ਦਿੰਦੀ।
ਦੇਖੋ ਬਲਬ ਕੀ ਹੈ, ਸ਼ੀਸ਼ਾ ਜਿਹਾ ਹੈਗਾ, ਉਹਦੇ ਵਿੱਚ ਫਿਲਮੈਂਟ ਹੈਗੇ, ਤਾਰਾਂ ਦੀ ਬਰੀਕੀ ਹੈਗੀ, ਉਹ ਤਾਂ ਕੁਛ ਨੀ ਹੈ, ਕੁਛ ਨੀ ਹੈ। ਪਰ ਜਦੋਂ ਜੋਤ ਆਈ ਪ੍ਰਗਟ ਹੋ ਗਿਆ ਗੱਜ ਪੇ, ਉਹ ਬਿਜਲੀ ਜਿਹੜੀ ਸੀਗੀ ਤਾਰਾਂ ਚ ਫਿਰਦੀ ਗੁੱਜੀ ਹੈ, ਸੰਤ ਦਿਸ ਵੀ ਹੈ ਨੀ, ਕਿਤੇ ਕਿੱਥੋਂ ਆਈ ਕਿੱਧਰ ਕਦੋਂ ਆਈ ਪਤਾ ਹੀ ਨੀ, ਉਹ ਗੁੱਜੀ ਹੈ ਪਰ ਗੱਜ ਪਈ ਗੁੱਜੀ ਇਸ ਕਿਸੇ ਕਿਸੇ ਹਿਰਦੇ ਤਾਮੇ ਤਾਮੇ ਹਿਰਦੇ ਚ ਗੁੱਜੀ ਗੁੱਜੀ ਬਿਜਲੀ ਇਹਨੂੰ ਕਹਿ ਲਓ, ਸ਼ਬਦ ਕਹਿ ਲਓ, ਨਾਮ ਇੱਥੇ ਜਦੋਂ ਗੱਜ ਪੈਂਦੀ ਹੈ ਬਸ ਫਿਰ ਉਹ ਆਪ ਵੀ ਰੋਸ਼ਨ ਹੋ ਜਾਂਦਾ ਤੇ ਹੋਰਨਾਂ ਨੂੰ ਵੀ ਰੋਸ਼ਨੀ ਦੇਈ ਜਾਂਦਾ। ਹਾਂ ਬਈ,
ਪਰ ਜਦ ਤੋੜੀ ਸ਼ਬਦ ਨਾ ਗੱਜੇ ਤਦ ਤੋੜੀ ਇਹ ਦੇਹੀ ਮਸਾਨ ਹੈ।
ਬੋ ਆਉਂਦੀ ਹੈ, ਬੋ ਕਿਹਨੂੰ ਕਹਿੰਦੇ, ਆ ਜਿਹੜੀ ਈਰਖਾ ਦਵਾਏ ਖਾਦੀ ਮੈਂ, ਮੇਰੀ ਈਰਖਾ ਦਵਾਏ ਖਾਦੀ ਲੜਦੇ ਕ੍ਰਿਸ਼ਨਾ ਕਗਨ ਪਾਸ ਸਭ ਚੀਜ਼ ਹੈ। ਉਹ ਕੋਈ ਉਹ ਦੁਨੀਆਂ ਤਾਂ ਇੱਕ ਪਾਸੇ ਰਹੀ, ਯੂਐਨਓ ਤਾਂ ਇੱਕ ਪਾਸੇ ਰਿਹਾ, ਸਾਡੇ ਘਰ ਚ ਨੀ ਚਾਰ ਟੱਬਰ ਹੈ, ਚੌਂ ਦੇ ਰਾਟ ਹੈ, ਸਾਰਾ ਦਿਨ ਮੁਰਗੀਆਂ ਨੂੰ ਲੜਦੇ ਰਹਿੰਦੇ ਸਾਰਾ ਦਿਨ। ਹਾਂ ਬਈ,
ਬਿਨ ਸ਼ਬਦੇ ਸੁਣੀਏ ਨਾ ਦੇਖੀਏ, ਜਗ ਬੋਲਾ ਅੰਨਾ ਮਰਮਾਏ।
ਲਓ ਜੀ, ਜਿਹਨੂੰ ਇਹ ਸ਼ਬਦ ਪ੍ਰਗਟ ਨਹੀਂ ਹੋਇਆ, ਉਹ ਸਾਰਾ ਜਗ ਲਿਖਿਆ, ਇੱਕ ਇੰਡੀਵਿਜੁਅਲ ਨਹੀਂ ਗਿਆ, ਸਾਰਾ ਸੰਸਾਰ ਪੜ੍ਹੇ ਲਿਖੇ ਐਮਏ ਪੀਐਚਡੀ, ਮੈਂ ਉੱਥੇ ਜਦੋਂ ਇਹ ਗੱਲ ਉੱਥੇ ਯੂਨੀਵਰਸਿਟੀ ਜਾ ਕੇ ਸਾਰੇ ਪੀਐਚਡੀ ਟਾਈਆਂ ਲਾਈ ਬੈਠੇ, ਹੁਣ ਦੱਗ ਲੱਗ ਗਈ ਯੂਨੀਵਰਸਿਟੀ, ਹੁਣ ਦੱਗ ਲੱਗ ਗਈ। ਮੈਨੂੰ ਕਹਿੰਦੇ ਤੁਸੀਂ ਇੱਕ ਪੀਐਚਡੀ ਨੂੰ ਇੰਨਾ ਨਿੰਦਿਆ, ਮੈਂ ਕਿਹਾ ਨਿੰਦਣ ਵਾਲੀ ਤਾਂ ਗੱਲ ਹੈ, ਇੰਨਾ ਕੀ ਯੂਸਲੈਸ ਚੀਜ਼ ਹੈ, ਕਾਹਦੇ ਤੁਹਾਨੂੰ, ਤੁਹਾਨੂੰ ਤਾਂ ਅੱਗੇ ਬਥੇਰੀ ਅੱਗ ਹੈਗੀ ਤੁਹਾਡੇ ਅੰਦਰ, ਤੇ ਇਹ ਤਾਂ ਹੋਰ ਕ੍ਰਿਸ਼ਨਾ ਵਧਾ ਦਿੱਤੀ ਹੈ ਤੁਹਾਨੂੰ, ਮੈਂ ਯੂ ਵਾਂਟ ਪੈਕਟ ਪੇ ਪੇ ਪੈਕਟ ਫੈਟ ਫੈਟ ਪੈਕਟ ਨਾ।
ਸਤਨਾਮ ਨਾਲ ਪਿਆਰ ਵੀ ਇਸ ਸ਼ਬਦ ਤੋਂ ਹੀ ਉਤਪੰਨ ਹੁੰਦਾ ਹੈ, ਕਿਉਂਕਿ ਫਿਰ ਮਨ ਨੂੰ ਸਦਾ ਆਨੰਦ ਦਾ ਚਾਉ ਚੜ੍ਹਦਾ ਹੈ ਤੇ ਇਸ ਅਟੁੱਟ ਤਾਰ ਨੂੰ ਪਕੜ ਕੇ ਆਦਮੀ ਕਲਾ ਨੂੰ ਤਪ ਮਹਾਕਾਰ ਨਾਮ ਤੇ ਸੇਵਾ। ਇਹ ਦੋ ਖੰਭ ਵੀ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਵਿਚ ਗੁਰਸਿੱਖਾਂ ਨੂੰ ਅਚਿੰਤ ਹੀ ਆ ਮਿਲਦੇ ਹਨ, ਪਰ ਜੇ ਸਿਰ ਤਲੀ ਉੱਪਰ ਰੱਖ ਲਈਏ
ਮਰ ਜਾਈਏ ਦੁਨੀਆਂ ਵੱਲੋਂ। ਸਿਰ ਤਲੀ ਦੇ ਰੱਖਣ ਦਾ ਮਤਲਬ ਇਹ ਹੈ ਕਿ ਰੈਡੀ ਫਾਰ ਡੈਥ, ਇਹਦਾ ਮਤਲਬ ਇਹ ਤਾਂ ਨੀ ਹੈ ਵੀ ਸਰੀਰ ਜਾ ਕੇ ਐਵੇਂ ਮੱਲੂ ਮਿਲੀ ਲੋਕਾਂ ਨਾਲ ਲੜਕੇ ਮਗਰੋਂ ਕਹਿ ਦੇਣਾ ਸ਼ਹੀਦ ਹੋ ਗਿਆ, ਇਹ ਨੀ, ਇਹ ਗੱਲ ਨਹੀਂ। ਯੂ ਮਸਟ ਬੀ ਰੈਡੀ ਟੂ ਡਾਈ, ਨੀ ਐਕਚੁਅਲੀ ਸ਼ੁੱਡ ਡਾਈ ਟੂ ਯੂ ਆਰ, ਸਭ ਤੋਂ ਪਹਿਲਾਂ ਇਹਨੇ ਆਪਣੇ ਆਪ ਮੈਂ ਤੋਂ ਮਰਨਾ, ਮੈਂ ਤੋਂ, ਫਿਰ ਜਦੋਂ ਮੈਂ ਮਰ ਗਈ ਤਾਂ ਫਿਰ ਮੇਰੀ ਆਪੇ ਮਰਜੀ। ਦੈਟ ਮੀਨਸ ਰਿਨੰਸੀਏਸ਼ਨ, ਡਿਟੈਚਮੈਂਟ, ਐਬਸੋਲੂਟ ਰਿਨੰਸੀਏਸ਼ਨ। ਕਿਵੇਂ ਤੁਹਾਡੇ ਵੈਰਾਗੀ ਜੀ ਹੈ ਜੀ, ਤੁਹਾਡਾ ਖੱਟਾ ਬਿਮਾਰ ਹੋ ਗਿਆ, ਕਹਿੰਦਾ ਸ਼ੁਕਰ ਹੈ, ਕਹਿੰਦੀ ਮਰ ਗਿਆ ਸ਼ੁਕਰ ਹੈ, ਤੇਰਾ ਮੁੰਡਾ ਬਿਮਾਰ ਹੈ ਸ਼ੁਕਰ ਹੈ, ਮਰ ਗਿਆ ਸ਼ੁਕਰ ਹੈ, ਉਹ ਕਿਸੇ ਦੇ ਘਰ ਨੂੰ ਮਕਾਨ ਦੇਣ ਭੇਜਿਆ ਤੇ ਕਿਆ ਅਫਸੋਸ ਕਰਿਆ, ਉਹ ਜਾ ਕੇ ਕਹਿੰਦਾ ਜੀ ਤੁਹਾਡਾ ਬੁੜਾ ਮਰ ਗਿਆ, ਕਹਿੰਦੇ ਸ਼ੁਕਰ ਹੈ, ਉਹਦਾ ਗਲਤ ਹੈ। ਫਿਰ ਇਹਨੂੰ ਕਹਿੰਦੇ ਰਿਨੰਸੀਏਸ਼ਨ, ਦੁਨੀਆਂ ਤੋਂ ਮਰਨਾ ਹੈ, ਸਾਡਾ ਰੱਬ ਹੈ, ਉਸੇ ਦੀ ਪੂਜਾ ਹੈ, ਉਸੇ ਦੀ ਭਗਤੀ ਹੈ। ਹਾਂਜੀ, ਇਹ ਮਾਇਆ ਦੀ ਭਗਤੀ ਮੈਂ ਦੀ ਤੇ ਮੇਰੀ ਦੀ, ਮੈਂ ਤੇ ਮੇਰੀ ਸਾਡਾ ਰੱਬ ਹੈ, ਆ ਦੁਨੀਆਂ ਸਾਡਾ ਰੱਬ ਹੈ, ਮਾਇਆ ਡਾਲਰ ਸਾਡਾ ਰੱਬ ਹੈ, ਇਸੇ ਦੀ ਭਗਤੀ ਕਰਦੇ ਹਾਂ, ਇਸੇ ਦਾ ਸਿਮਰਨ ਕਰਦੇ ਹਾਂ, ਇਸ ਦਾ ਵਿਆਸ ਕਰਦੇ ਹਾਂ, ਤੇ ਇਹਦੇ ਚ ਕੀ ਹੈ, ਇਹ ਦੁੱਖ, ਇਹ ਸੁੱਖ ਭੋਰਾ ਹੈ, ਇਹਦੇ ਨਾਲ ਉਦੋਂ ਚਾਰ ਗੁਣੇ ਦੁੱਖ ਹੈ, ਜੂਝਦੀ ਹੈ ਨਾ, ਇਹਦੇ ਨਾਲ ਦੁੱਖ ਹੈ, ਤੇ ਜੇ ਕੰਪਲੀਟ ਸੁੱਖ ਹੈ ਤਾਂ ਉਹ ਤਾਂ ਇਦੂ ਨਾ ਮਾਇਆ ਤੋਂ ਪਰੇ ਹੈ, ਤੇ ਮੈਂ ਮੇਰੀ ਤੋਂ ਪਰੇ ਹੈ, ਮੈਂ ਮੇਰੀ ਤੋਂ ਮਰਨਾ ਹੈ, ਸਰੀਰ ਵੱਲੋਂ ਨੀ, ਸਰੀਰ ਦਾ ਕੀ ਹੈ, ਸਰੀਰ ਤਾਂ ਕੁਛ ਵੀ ਨੀ ਹੈ, ਇਹ ਤਾਂ ਪੰਜ ਤੱਤ ਦਾ ਪੁਤਲਾ ਹੈ, ਇਹਦੇ ਵਿੱਚ ਜੋ ਕੁਛ ਕਰਦਾ ਕਰਾਉਣਾ, ਜੋ ਕੁਛ ਕੀ ਹੈ ਸੋ ਮਨ ਕੀ ਹੈ, ਮਨ ਹੀ ਕਰਦਾ, ਮਨ ਨੇ, ਮਨ ਸਿਰਫ ਇੰਨੀ ਗੱਲ ਹੈ, ਮਨ ਨੇ ਰਾਈਟ ਅਬਾਊਟ ਹਨ ਕਰਨਾ ਹੈ, ਸਿੱਧੀ ਗੱਲ, ਰਾਈਟ ਅਬਾਊਟ ਹਨ। ਹੁਣ ਇਹ ਬਾਹਰ ਮੁਖੀ ਹੈ, ਬਾਹਰ ਨੂੰ ਬਚਦਾ ਹੈ, ਬਾਹਰ ਮੁਖੀ ਹੈ, ਬਾਹਰ ਨੂੰ ਜੱਫੇ ਪਾਉਂਦਾ ਹੈ, ਮੇਰੀ ਇਸਤਰੀ, ਮੇਰਾ ਬੱਚਾ, ਮੇਰਾ ਕੋਠੀ, ਮੈਂ ਤੇ ਮੇਰੀ, ਮੇਰੀ ਇੱਜ਼ਤ, ਮੇਰੇ ਫਲਾਨਾ, ਉਹ ਅੰਦਰ ਵੜ ਜਾਏਗਾ ਤੇ ਫਿਰ ਉਸਦੇ ਸਾਹਮਣੇ ਤਾਂ ਗੁਰੂ ਨਾਨਕ ਬੈਠਾ, ਗੁਰੂ ਨਾਨਕ ਮਿਲ ਜਾਵੇ, ਰਾਈਟ ਅਬਾਊਟ ਹਨ, ਮਨ ਨੇ ਅੰਦਰ ਮੁਖੀ ਹੋਣਾ, ਰਾਈਟ ਅਬਾਊਟ ਹਨ, ਆਹੀ ਗੱਲ ਜੁਗਤੀ ਹੈ, ਇਹ ਮੈਂ ਕਹਿ ਦਿੱਤੀ ਹੈ, ਪਰ ਕਿਸੇ ਨੇ ਪਕੜਨੀ ਨਹੀਂ, ਨਾ ਕਿਸੇ ਨੇ ਇਸ ਤੇ ਅਮਲ ਕਰਨਾ ਹੈ, ਨਾ ਲੋੜ ਵੀ ਨਹੀਂ ਹੈ। ਹਾਂ ਜੀ, ਐਸ਼ ਕਰ ਦੇ ਕਾਰਨ ਅਲੱਗ ਵਾਲਾ ਟੇਬਲ ਤੇ ਗਿਆ, ਕਿਆ ਮੈਂ ਸੈਪੇ ਕਰੀਏ, ਕੀ ਜਬਰ ਜਾਂਦੀ ਹੈ, ਕੀ ਲੋੜ ਹੈ ਇਹਨਾਂ ਦੀ, ਪਰ ਕੋਈ ਕੋਈ ਤੁਹਾਡੇ ਵਿੱਚ ਬੈਠਾ ਜਿਹਨੂੰ ਇਹਦੀ ਵੀ ਲੋੜ ਹੈ, ਉਹ ਅੰਦਰ ਹੋ ਜਾਂਦਾ, ਉਹ ਰਾਈਟ ਅਬਾਊਟ ਹਨ ਕਰਨਾ ਹੈ, ਰਾਈਟ ਅਬਾਊਟ ਪਿੱਠ ਦੇਣੀ ਹੈ, ਸਭ ਤੋਂ ਪਹਿਲਾਂ ਪਿੱਠ ਜਦੋਂ ਆਪਣੇ ਆਪ ਨੂੰ ਦੇਣੀ ਹੈ, ਸਰੀਰ ਨੂੰ ਦੇਣੀ, ਮਨ ਨੂੰ ਦੇਣੀ ਹੈ, ਮਨ 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 ਦਾ ਰੁੱਖ ਹੀ ਬਦਲੀ ਕਰ ਦੇਣਾ, ਰੁੱਖ ਬਦਲੀ ਕਰ ਦੇਣਾ, ਰੁੱਖ ਡਾਇਰੈਕਸ਼ਨ ਉਹਦੇ ਬਦਲੀ ਗਿਆ, ਅੰਦਰ ਕਰ ਦੇਣੇ ਹੈਗੇ, ਤੇ ਜਦੋਂ ਇੱਧਰ ਡਾਇਰੈਕਸ਼ਨ ਉਹਦੀ ਬਦਲੀ ਹੋ ਗਿਆ, ਉਧਰ ਦਾ ਉਹ ਸੁੰਨ ਹੋ ਗਿਆ, ਉਹ ਤਾਂ ਖੁਸ਼ ਰਿਹਾ ਨਾ, ਜਦੋਂ ਮੈਂ ਖਤਮ ਹੋ ਗਈ ਤਾਂ ਫਿਰ ਮੇਰੀ ਤਾਂ ਰਹੀ ਨਾ, ਮੈਂ ਤੇ ਮਗਰ ਮੇਰੀ ਹੈ। ਹਾਂਜੀ,
ਖੰਭ ਵਿਖਾਂਦੜੇ ਜੇ ਲਹਾਂ, ਜਿੰਨਾ ਸਾਬੀ ਤੋਲ, ਤਨ ਜੜਾਈ ਆਪਣੇ, ਲਹਾਂ ਸੱਜਣ ਟੋਲ, ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾ। ਇਸ ਕਰਕੇ ਨਾਮ ਅਤੇ ਸ਼ਬਦ ਦੋਵੇਂ ਇੱਕ ਹਨ, ਪਰ ਸ਼ਬਦ ਉਸ ਅਵਸਥਾ ਦਾ ਨਾਉ ਹੈ ਜਿਸ ਵੇਲੇ ਸ਼ਬਦ ਗੱਜ
ਡਿਬੇਟ ਹੋ ਜਾਏ।
ਸਫਲ ਜੀਵਨ ਸਫਲਤਾ ਕਾ ਸੰਗ, ਜਾ ਕੇ ਮਨ ਲਾਗਾ ਹਰ ਰੰਗ, ਜੈ ਜੈ ਸ਼ਬਦ।
ਹੁਣ ਦਿਮਾਗ ਕੁੱਟਣ ਲੱਗਣਗੇ ਕਈ, ਜੈ ਨਾਮ ਡਿਫਰੈਂਸ਼ੀਏਟ, ਉਹ ਭਾਈ ਕੀ ਡਿਫਰੈਂਸ਼ੀਏਟ ਕਰਨ ਦੀ ਲੋੜ ਹੀ ਨਹੀਂ, ਤਾਂ ਤੁਸੀਂ ਅੱਗੇ ਜੋ ਤੁਸੀਂ ਨਾਮ ਦੀ ਜਦੋਂ ਪ੍ਰਾਪਤ ਹੋ ਗਈ, ਆਪੇ ਆਪੇ ਗਾਂ ਤਾਂ ਰੋਸ਼ਨੀ ਹੋ ਗਈ, ਡਿਵਾਈਨ ਡਿਵਾਈਨ ਲਾਈਟ, ਆਪੇ ਆਪ ਸਭ ਕੁਛ ਦਿਸਦਾ ਜਾਏਗਾ, ਇਹਨਾਂ ਗੱਲਾਂ ਚ ਬਹਿਣ ਦੀ ਲੋੜ ਨਹੀਂ, ਐਵੇਂ ਜੋ ਤੁਹਾਡੇ ਗੱਲ ਨਾ ਉਧਰ ਤੁਰਨਾ, ਨਾ ਉਧਰ ਤੁਰਨਾ, ਨਾ ਤੁਰਨ ਦੀ ਸਲਾਹ ਹੈ, ਸਿਰਫ ਗਿਆਨ ਕੋਟਣਾ ਮੇਰੇ ਕੋਲ ਲੋਕ ਔਕਾਤ ਪੁੱਛਦੇ ਜੀ, ਫੇਰ ਕੀ ਹੁੰਦਾ, ਕਿਹੜਾ ਘਰ ਉੱਥੇ ਛੇ ਘਰ ਸੁਣੀ ਦਾ ਉੱਥੇ ਆਇਆ ਹੁੰਦਾ, ਉਹ ਕਿਵੇਂ ਹੁੰਦਾ ਹੈ, ਕਿਵੇਂ ਹੁੰਦਾ, ਆ ਕੇ ਨਾ ਤੁਰਨਾ, ਸਿਰਫ ਉਹ ਗਿਆਨ ਆਪਣੇ ਆਪਣੇ ਦਿਮਾਗ ਨੂੰ ਤੂੜੀ ਹੋਰ ਭਰ ਜਾਂਦੇ ਹੈ, ਤੇ ਲੋਕਾਂ ਨੂੰ ਲੋਕਾਂ ਦੇ ਉੱਤੇ ਰੋਕ ਪਾਉਣ ਵਾਸਤੇ ਕਿ ਆਈ ਨੋ ਸਮਥਿੰਗ, ਨੋ ਨੋਬਡੀ, ਜਿਹਨੂੰ ਲੋੜ ਆਉਣ ਤੇ ਇੱਕ ਗੱਲ, ਬਸ ਇੱਕ ਗੱਲ ਫੜੀ ਦੇ ਅੰਦਰ, ਟਾਈਟ ਅਬਾਊਟ ਠੀਕ ਕੀਤਾ, ਬਸ ਬਹਿ ਗਿਆ ਅੰਦਰ, ਫਿਰ ਘਰ ਬੈਠੋ, ਹਰ ਜਨ ਪਿਆਰ, ਅੰਦਰ ਬਹਿ ਗਿਆ, ਚੁੱਪ ਕਰਕੇ ਅੰਦਰ ਬਹਿ ਗਿਆ, ਤੇ ਮੇਰੇ ਘਰ ਚ ਮੇਰੇ ਬੱਚੇ ਕੌਣ ਪਾਲੂ, ਮੇਰੀ ਰੋਟੀਆਂ ਕੌਣ ਪਕਾਊ, ਹਾਏ ਰੱਬਾ ਕੌਣ ਕਰੂਗਾ, ਕਿਤੇ ਹੋ ਗਿਆ, ਮੇਰੀ ਕਮਾਈ ਕੌਣ ਤੋਂ, ਅਰਜਨ ਪਿਆਰੇ, ਤੇ ਫਿਰ ਕੀ ਹੋਊਗਾ? ਸਤਿਗੁਰ ਤੋਂ ਮੇਰੇ ਕਾਰ ਸਵਾਰ ਹੈ, ਫਿਰ ਸਤਿਗੁਰ ਆਪੇ ਤੇਰੇ ਕਾਰ ਸਵਾਰ।
ਪ੍ਰੋਮਿਸ ਕਰਦਾ ਹੈ
ਤੇ ਉਹਦੀ ਪ੍ਰੋਮਿਸ ਨੂੰ ਯਕੀਨ ਨਹੀਂ ਆਉਂਦਾ ਨਾ, ਬਾਣੀ ਤਾਂ ਮੱਥਾ ਡਿੱਗੀ ਯਕੀਨ ਨਹੀਂ ਆਉਂਦਾ। ਕੀ ਕਰੀਏ, ਮੱਥਾ ਤਾਂ ਡਿੱਗੇ ਨਾ, ਲੜਦੇ ਲੋਕਾਂ ਨੂੰ ਵੀ ਤੁਸੀਂ ਐਵੇਂ ਦੇਖਦੇ, ਸਾਡਾ ਤਾਂ ਗੁਰੂ ਗੁਰੂ ਕਾਹਨੂੰ ਬਣਾਇਆ ਹੈ? ਮੰਨੀਏ ਨਾ, ਤੁਹਾਨੂੰ ਤਾਂ ਕਹਿੰਦੀ ਸਤਿਗੁਰ ਤੁਮਰੇ ਘਰ ਸਵਾਰੇ, ਠਹਿਰ ਕਰ ਬੈਸੋ, ਠਹਿਰ ਠਹਿਰ ਕਿੱਥੇ ਘਰ ਸਨਾਨ ਥਾਨ ਪਤਾ ਹੈ? ਠਹਿਰ ਕਿਵੇਂ ਬੈ ਹੋਈਦਾ? ਠਹਿਰ ਮੀਨਸ ਸਟਿਲਨੈਸ, ਸਾਇਲੈਂਟ, ਸਟਿਲਨੈਸ, ਸਟਿਲ ਸਿਰਫ ਸਰੀਰ ਨਹੀਂ, ਸਟਿਲ ਮਾਇੰਡ, ਸਟਿਲ ਤੇ ਮਾਇੰਡ ਇੱਕ ਮਿੰਟ ਲਈ ਠਹਿਰ ਕਿੱਥੇ ਬੈਸੋ? ਘਰ ਬੈਸੋ, ਕਿਹੜੇ ਘਰ? ਆਸ ਘਰ ਨਹੀਂ ਭਾਈ, ਉਹ ਅੰਦਰ ਖੂਰ ਘਰ, ਨਿੱਜ ਘਰ, ਠਹਿਰ ਘਰ ਬੈਸੋ, ਉੱਥੇ ਟਿੱਕ ਕੇ ਬਹਿ ਜਾਓ ਬਸ, ਫਿਰ ਟਿੱਕ ਕੇ ਬਹਿ ਜਾਓਗੇ, ਜੇ ਸਿਮਰਨ ਵਿੱਚ ਟਿੱਕ ਕੇ ਬਹਿ ਜਾਓਗੇ, ਉਸ ਨਾਮ ਦਾ ਰਸ ਲਾਓਗੇ, ਸਵਾਦ ਮਾਣੋਗੇ, ਤੇ ਉਹਦੇ ਪਿਆਰ ਦੇ ਵਿੱਚ ਗੁਆਚ ਜਾਓਗੇ, ਤਾਂ ਫਿਰ ਸਤਿਗੁਰ ਤੁਹਾਡੇ ਕਾਸ ਬਾਰੇ। ਭਾਈ ਗੱਲ ਸੁਣੋ, ਮੇਰੀ ਕਾਸ ਕਿਵੇਂ? ਮੇਰੇ ਤਾਂ ਇੰਨੇ ਮਾਮਲੇ ਆ, ਮੇਰੀ ਧੀ ਫਲਾਨੀ ਹੈ, ਮੇਰੇ ਪੁੱਤੇ ਹੈ, ਜਾਂ ਮੇਰੇ ਆਏ ਹੈ ਜਾਵਾਂ, ਮੇਰੀ ਕਾਸ ਕਿਵੇਂ ਸਵਾਰੇ? ਭਾਈ ਤੁਹਾਨੂੰ ਮੈਂ ਯਕੀਨ ਕਿਵੇਂ ਦਿਲਾਵਾ? ਕਿੱਡੀ ਵੱਡੀ ਕਾਇਨਾਤ ਹੈ, ਇੱਕ ਕਾਇਨਾਤ ਨੀ, ਆਹ ਇੱਕ ਧਰਤੀ ਦੇ ਸਾਨੂੰ ਸਿਰਫ ਗਿਆਨ ਹੈ, ਇੰਨੀਆਂ ਕਰੋੜਾਂ ਇੱਕ ਧਰਤੀਆਂ ਹੈ, ਮਿਲੀਅਨਸ ਆਫ ਬਿਲੀਅਨਸ ਆਫ ਇੰਨੀਆਂ ਧਰਤੀਆਂ ਹੈ, ਫਿਰ ਇੱਕ ਇੱਕ ਗਲੈਕਸੀ ਚ, ਹੁਣ ਇਹਨਾਂ ਨੇ ਪਤਾ ਲਾਇਆ ਵੀ ਇੱਕ ਗਲੈਕਸੀ ਦੇ ਵਿੱਚ ਬੇਅੰਤ ਇਹ ਜੋ ਸੂਰਜ ਹੈ, ਮਿਲੀਅਨਸ ਆਫ ਇੱਕ ਇੱਕ ਗਲੈਕਸੀ ਦੇ ਮਿਲੀਅਨਸ ਆਫ ਸੂਰਜ ਹੈਗੇ, ਤੇ ਮਿਲੀਅਨਸ ਆਫ ਚੰਦ ਹੈਗੇ, ਤੇ ਮਿਲੀਅਨਸ ਆਫ ਪਲੈਨਟ ਹੈਗੇ, ਫਿਰ ਕਹਿੰਦੇ ਉਹ ਗਲੈਕਸੀਆਂ ਦਾ ਕੋਈ ਅੰਤ ਨੀ, ਉਹ ਵੀ ਮਿਲੀਅਨ ਸੀ। ਐਡੀ ਵੱਡੀ ਕਾਇਨਾਤ ਨੂੰ ਕਿਵੇਂ ਚਲਾ ਰਿਹਾ, ਕੌਣ ਚਲਾ ਰਿਹਾ, ਕਿਹੜਾ ਏਡਾ ਐਫੀਸ਼ੀਐਂਟ ਹਸਤੀ ਹੈ ਜਿਹੜੀ ਸਾਰਿਆਂ ਨੂੰ ਐ ਦਿਨ ਰਾਤ ਇੱਕ ਮਿੰਟ ਸੋ ਮੈਟਿਕੁਲਸ, ਸੋ ਪੰਕਚੁਅਲ, ਸੋ ਐਫੀਸ਼ੀਐਂਟਲੀ ਰਨ ਕਰ ਰਹੀ ਹੈ, ਉਹ ਜਿਹੜਾ ਦਿਮਾਗ, ਜਿਹੜਾ ਰੱਬ ਐਡਾ ਐਫੀਸ਼ੀਐਂਟ ਹੈ, ਐਡਾ ਮੈਟਿਕੁਲਸ ਹੈ, ਐਡਾ ਪੰਕਚੁਅਲ ਹੈ, ਜਿਹੜਾ ਸਾਰਿਆਂ ਦਾ ਭਲਾ ਹੀ ਚਾਹੁੰਦਾ ਹੈਗਾ, ਕਿਸੇ ਦਾ ਬੁਰਾ ਨਹੀਂ ਚਾਹੁੰਦਾ, ਸਾਰਿਆਂ ਨੂੰ ਪਲੋਸਦਾ ਹੈ, ਲਾਡਨ ਲਾਵੇ, ਖੇਲ ਖਿਲਾਵੇ, ਜੋ ਮਾਤ ਪਿਤਾ ਹੀ ਮਾਂ ਮੈਨੂੰ ਖਿਲਾਉਂਦਾ ਹੈ, ਖੇਲ ਖਿਲਾਉਂਦਾ ਹੈ, ਲਾਡਨ ਲਗਾਉਂਦਾ ਹੈ, ਮੇਰੇ ਆਖੇ ਲੈਂਦਾ, ਜੋ ਮੰਗੇ ਮੈਨੂੰ ਦਿੰਦਾ, ਇਹ ਜੇ ਰੱਬ ਦੇ ਹਵਾਲੇ ਜੇ ਕਰ ਦਈਏ, ਤੇ ਆਪਣੇ ਮਾਮਲੇ ਵੀ ਦਵਾਲੇ ਕਰ ਦਈਏ, ਤੇ ਉੱਥੇ ਜਾ ਕੇ ਮਾਂ ਦੀ ਗੋਦ ਵਿੱਚ ਬੱਚਾ ਕੀ ਕਰਦਾ, ਉਹਨੂੰ ਕੀ ਪਤਾ ਹੁੰਦਾ, ਉਹਦੇ ਮਾਂ ਦੀ ਗੋਦ ਵਿੱਚ ਬੱਚਾ ਪਿਆ, ਤੇ ਅੰਮ੍ਰਿਤ ਮਈ ਦੁੱਧ ਪੀਂਦਾ ਹੈ, ਤੇ ਉੱਥੇ ਮਾਂ ਦਾ ਪਿਆਰ ਲੈ ਕੇ ਉੱਥੇ ਹੀ ਸੌਂ ਜਾਂਦਾ, ਉਹਨੂੰ ਕੀ ਪਤਾ ਵੀ ਘਰੀ ਮੈਨੂੰ ਦੁੱਧ ਚਾਹੀਦਾ, ਉਹ ਮਾਂ ਨੂੰ ਪਤਾ ਨਾ ਦੁੱਧ ਦੇਣਾ ਹੈਗਾ, ਬੋਤਲ ਜੇ ਧੋਣੀ ਹੈਗੀ, ਤੇ ਇਹਦੇ ਨੈਪਕਿਨ ਵੀ ਧੋਣ ਵਾਲੇ ਹੈਗਾ, ਦੁੱਧ ਮਾਂ ਆਪੇ ਕਰਦੀ ਹੈ, ਪਰ ਉਦੋਂ ਜਦੋਂ ਤੁਸੀਂ ਮਾਂ ਦੀ ਗੋਦ ਵਿੱਚ ਪੜ ਜਾਓ ਤੇ ਆਪਣਾ ਆਪ ਸੌਂ ਜਾਓ। ਵੱਡੀ ਵੱਡੀ ਗੱਲ ਹੈ ਤੇ ਵੱਡੀ ਸਾਰੀ, ਨਿੱਕੀ ਵੀ ਹੈ ਤੇ ਵੱਡੀ ਵੀ ਹੈ, ਤੇ ਪਰ ਫਰਕ ਬਹੁਤ ਹੈ, ਫਰਕ ਬਹੁਤ ਹੈ, ਮਾਂ ਦੀ ਗੋਦ ਵਿੱਚ ਜਾ ਵੜੋ। ਹਾਂਜੀ,
ਸਫਲ ਜੀਵਨ ਸਫਲਤਾ ਦਾ ਸੰਗ, ਜਾ ਕੇ ਮਨ ਲਾਗਾ ਹਰ ਰੰਗ, ਜੈ ਜੈ ਸ਼ਬਦ ਅਨਾਹਦ ਵਾਜੈ, ਸੁਣ ਸੁਣ ਅੰਧ ਕਰੇ ਤਬ ਗਾਜ। ਇਸ ਅਵਸਥਾ ਦਾ ਵਰਣਨ ਮੁਸ਼ਕਲ ਹੈ, ਕਿਉਂਕਿ ਇਸ ਦੀ ਉਪਮਾ ਵਿੱਚ ਗ੍ਰੰਥਾਂ ਦੇ ਗ੍ਰੰਥ ਲਿਖੇ ਜਾ ਸਕਦੇ ਹਨ ਤੇ ਲਿਖੇ ਵੀ ਪਏ ਹਨ, ਸਾਡੀਆਂ ਪਵਿੱਤਰ ਪੋਥੀਆਂ ਇਸ ਸ਼ਬਦ ਦੀ ਹੀ ਸੋਭਾ ਗਾਉਂਦੀਆਂ ਹਨ, ਚੰਨ ਸੂਰਜ ਤੇ ਪ੍ਰਿਥਵੀ ਅਤੇ ਨਦੀ ਨਾਲੇ ਵੀ ਹਰ ਵੇਲੇ ਇਸ ਧੁਨੀ ਵਿੱਚ ਮਖ ਤੁਰੇ ਜਾ ਰਹੇ ਹਨ, ਨਹੀਂ ਤਾਂ ਆਪਣੇ ਵਕਤ ਤੋਂ ਬੇਵਕਤ ਨਾ ਹੋ ਜਾਂਦੇ, ਪਰ ਕੀ ਮਜਾਲ ਹੈ ਜੋ ਰਤਾ ਫਰਕ ਪਰ ਵੀ ਫਰਕ ਹੋਵੇ, ਇਸ ਕਰਕੇ ਕਿ ਉਹਨਾਂ ਦੀ ਲਿਵ ਇਸ ਨਾਮ ਨਾਲ ਹਰ ਵੇਲੇ ਜੁੜੀ ਹੋਈ ਹੈ, ਉਹ ਕਿਸ ਤਰ੍ਹਾਂ ਜੁੜੀ ਹੈ, ਆਓ ਫਿਰ ਇੱਕ ਵਾਰੀ ਗੌਰ ਨਾਲ ਵਿਚਾਰੀਏ। ਉੱਪਰ ਦੱਸਿਆ ਹੈ ਕਿ ਸਾਡੇ ਅੰਦਰ ਤਿੰਨ ਕੋਠੜੀਆਂ ਹਨ, ਤਨ ਮਨ ਤੇ ਜੀਓ, ਤਨ ਬਾਹਰ ਹੈ, ਇਸ ਵਿੱਚ ਨੌ ਗੋਲਕਾਂ ਹਨ, ਦੋ ਅੱਖਾਂ, ਦੋ ਸੁਰਾਂ, ਇੱਕ ਮੂੰਹ, ਦੋ ਕੰਨ, ਲਿੰਗ, ਗੁਦਾ, ਇਹਨਾਂ ਸਾਰੀਆਂ ਇੰਦਰੀਆਂ ਦਾ ਸਰਦਾਰ ਮਨ ਹੈ, ਜੋ ਪ੍ਰਾਣਾਂ ਦੇ ਸੋਮੇ ਪਰ ਸਵਾਰ ਹੋ ਇੰਦਰੀਆਂ ਉੱਤੇ ਰਾਜ ਕਰਦਾ ਹੈ, ਤੇ ਕਦੀ ਇਸ ਇੰਦਰੀ ਵੱਲ ਦੌੜਦਾ ਹੈ, ਕਦੀ ਉਸ ਵੱਲ, ਅੱਖਾਂ ਵੱਲ ਜਾਂਦਾ ਹੈ ਤਾਂ ਅੱਖਾਂ ਤਮਾਸ਼ਾ ਤੱਕਣ ਦੀ ਇੱਛਾ ਕਰਦੀਆਂ ਹਨ, ਕੰਨਾਂ ਵੱਲ ਜਾਂਦਾ ਹੈ ਤਾਂ ਕੰਨ ਸੋਹਣੇ ਸੋਹਣੇ ਬਾਹਰਲੇ ਰਾਗ ਸੁਣਦੇ ਹਨ, ਜਦ ਜੀਵਾ ਵੱਲ ਰੁੱਖ ਕਰਦਾ ਹੈ ਤਾਂ ਭਾਂਤ ਭਾਂਤ ਦੇ ਖਾਣੇ ਖਾਣ ਨੂੰ ਦਿਲ ਕਰਦਾ ਹੈ, ਪਰ ਜੇ ਮਨ ਬਸ ਵਿੱਚ ਆ ਜਾਵੇ ਤਾਂ ਪੰਜੇ ਇੰਦਰੀ ਬਸ ਵਿੱਚ ਆ ਜਾਂਦੇ ਹਨ, ਕਿਉਂਕਿ ਮਨ ਮਾਨੋ ਇਹ ਉਹ ਹਿਮਾਲਿਆ ਪਰਬਤ ਹੈ ਜਿਸ ਵਿੱਚੋਂ ਪੰਜਾਬ ਦੇ ਪੰਜ ਦਰਿਆ ਨਿਕਲੇ ਹਨ, ਹੁਣ ਜੇ ਹਿਮਾਲਾ ਦੀ ਜਲ ਧਾਰਾ ਰੁਕੀ ਜਾਵੇ ਤਾਂ ਪਾਣੀ ਕਿਸ ਤਰ੍ਹਾਂ ਪੰਜਾਬ ਦੇਸ਼ ਵਿੱਚ ਆ ਸਕਦਾ ਹੈ, ਪਰ ਮਨ ਜਦ ਤੋੜੀ ਤਦ ਤੋੜੀ ਕਾਬੂ ਨਹੀਂ ਆਉਂਦਾ, ਜਦ ਤੋੜੀ ਮਨ ਦੇ ਉੱਪਰ ਡੰਡਾ ਨਾ ਪਵੇ, ਅਰਥਾਤ ਜਦ ਤੋੜੀ ਮਨ ਨੂੰ ਇਹ ਪਤਾ ਨਾ ਲੱਗੇ ਜੋ ਉਹ ਪੂਰਨ ਰਾਜਾ ਨਹੀਂ, ਇੱਕ ਅਧੀਨ ਵਾਇਸ ਰਾਏ ਹੈ, ਜਿਸਦਾ ਅੰਦਰਲੀ ਕੋਠੜੀ ਦਾ ਮਾਲਕ ਅਸਲੀ ਰਾਜਾ ਹੈ, ਇਸ ਅੰਦਰਲੀ ਕੋਠੀ ਮਨ ਵਿੱਚ ਜਾਣ ਉੱਪਰ ਪਤਾ ਲੱਗਦਾ ਹੈ ਜੋ ਜੀਓ ਹਰ ਵੇਲੇ ਆਨੰਦ ਵਿੱਚ ਮਸਤ ਹੈ, ਕਿਉਂਕਿ ਨਾਮ ਦੀ ਅਟੁੱਟ ਲਹਿਰ ਇਸ ਅੰਦਰਲੀ ਕੋਠੜੀ ਵਿਚ ਹੈ। ਇਹ ਅਟੁੱਟ ਲਹਿਰ ਤੱਕ ਕੇ ਮਨ ਦਬ ਜਾਂਦਾ ਹੈ ਤੇ ਰੱਜ ਕੇ ਖੀਵਾ ਹੋ ਜਾਂਦਾ ਹੈ। ਇਹ ਲਹਿਰ ਤਾਂ ਹਰ ਵੇਲੇ ਵਗ ਰਹੀ ਹੈ, ਪਰ ਸਾਡੀਆਂ ਉਹ ਅੱਖਾਂ ਨਹੀਂ ਜੋ ਅਸੀਂ ਉਹਨਾਂ ਲਹਿਰਾਂ ਨੂੰ ਤੱਕੀਏ, ਸਾਡੇ ਉਹ ਕੰਨ ਨਹੀਂ ਜੋ ਅਸੀਂ ਉਸ ਨਾਮ ਦੀ ਧੁਨ ਨੂੰ ਸੁਣੀਏ। ਪਰ ਜੇ ਅਸੀਂ ਸਿਮਰਨ ਜਪ ਧਿਆਨ ਦੁਆਰਾ ਆਪਣੀ ਸੁਰਤੀ ਨੂੰ ਅਕਾਗਰ ਕਰੀਏ ਤਾਂ ਉਹ ਅੰਦਰਲੀਆਂ ਅੱਖਾਂ ਅਰਥਾਤ ਬਿਨ ਅੱਖੜੀਆਂ ਤੇ ਬਿਨ ਕੰਨ ਖੁੱਲ ਜਾਂਦੇ ਹਨ, ਜਿਨ੍ਹਾਂ ਨਾਲ ਪ੍ਰਤੀਤ ਹੁੰਦਾ ਹੈ ਜੋ ਸੱਚਮੁੱਚ ਧਰਤੀ ਵਾਯੂ ਆਕਾਸ਼ ਜਲ ਦ੍ਰਿਸ਼ ਚੀਟੀ ਤੋਂ ਲੈ ਕੇ ਹਾਥੀ ਤੋੜੀ ਉਸ ਵਾਹਿਗੁਰੂ ਦਾ ਅਟੁੱਟ ਸਿਮਰਨ ਕਰ ਰਹੇ ਹਨ। ਕਿਉਂਕਿ ਤਾਣੇ ਪੇਟੇ ਰਗ ਰਗ ਵਿਚ ਉਹ ਸ਼ਬਦ ਤਾਂ ਵਸ ਰਿਹਾ ਹੈ ਜਿਸਦਾ ਅਕਹਿ ਸਿਮਰਨ ਕਰਕੇ ਹੀ ਧਰਤੀ ਨੂੰ ਇਹ ਸ਼ਕਤੀ ਹੈ ਜੋ ਹਵਾ ਵਿਚ ਖਲੋਤੀ ਰਹੇ, ਸੂਰਜ ਨੂੰ ਇਹ ਤਾਕਤ ਹੈ ਜੋ ਕਰੋੜਾਂ ਵਰਿਆਂ ਵਿਚ ਵੀ ਇਸਦੀ ਅਗਨੀ ਨਾ ਬੁਝੇ, ਚੰਨ ਨੂੰ ਇਹ ਪ੍ਰਤਾਪ ਹੈ ਜੋ ਵਧੇ ਘਟੇ ਤੇ ਠੰਡ ਵਰਤਾਏ। ਪ੍ਰਭ ਕੇ ਸਿਮਰਨ ਅਨਹਦ ਚੁਨਕਾਰ ਤੇ ਸਿਮਰਨ ਨਾਲ ਅਟੁੱਟ ਚੁਨਕਾਰ ਖੰਡਾਂ ਬ੍ਰਹਿਮੰਡਾਂ ਵਿਚ ਜਿਧਰੋਂ ਆ ਰਹੀ ਹੈ ਉਧਰੋਂ ਸਾਡੇ ਵਿਚ ਵੀ ਉਸੇ ਅਪਾਉ ਨਾਲ ਆ ਸਕਦੀ ਹੈ। ਬਸ ਇਹ ਅਟੁੱਟ ਅਖੁੱਟ ਰਾਗਣੀ ਤੇ ਸਲਾਮੀ ਸਾਹਿਬ ਦੀ ਹਜੂਰੀ ਵਿਚ ਹਰ ਵੇਲੇ ਹੋ ਰਹੀ ਹੈ। ਇਹ ਉਹ ਅਰਸ਼ੀ ਕਵਾਲੀ ਹੈ ਜੋ ਕੋਇਲ ਵਰਗਿਆਂ ਜਗਿਆਸੂਆਂ ਦੇ ਹਿਰਦੇ ਵਿਚ ਠੱਲ ਪਾਉਂਦੀ ਹੈ। ਇਹ ਉਹ ਧੁਨੀ ਹੈ ਜਿਸ ਨੂੰ ਸੁਰ ਨਰ ਤੇ ਮੁੰਜਨ ਲੋਚਦੇ ਹਨ, ਹਾਂ ਜੀ ਇਹ ਅੰਮ੍ਰਿਤ ਹੈ। ਸ਼ਬਦ ਅੰਗ ਨੂੰ ਮੈਂ ਇੱਥੇ ਹੀ ਖਤਮ ਕਰਦਾ ਹਾਂ ਕਿਉਂਕਿ ਇਹ ਜੀਵਾ ਦਾ ਵਿਸ਼ਾ ਨਹੀਂ, ਕਹਿਣੀ ਕਥਨੀ ਤੋਂ ਬਾਹਰ ਹੈ। ਜੇ ਦੱਸਣਾ ਵੀ ਹੋਵੇ ਦੱਸਣਾ ਹੀ ਹੋਵੇ ਜੋ ਕੀ ਹੈ ਤਾਂ ਆਓ ਪੰਚਮ ਪਿਤਾ ਦੇ ਪੂਰਨਿਆਂ ਤੇ ਤੁਰ ਕੇ ਆਖੀਏ, ਖੂਬ 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 ਤੇਰੋ ਨਾਮ
ਅਨਿਵਾਰੀ ਹੈ। ਸਾਹਮਣੇ ਦਰਸ਼ਨ ਹੋਏ ਨਾਮ ਦੇ ਅਨਹਦ ਅਨਹਦ ਜਦੋਂ ਰਸ ਪਾਣਿਆ ਤਾਂ ਇਹ ਮੱਲ ਮੱਲੀ ਨਿਕਲਦਾ ਹੈ, ਅੰਦਰ ਮੁੱਲ ਫੁੱਟ ਕੇ ਨਿਕਲਦਾ ਹੈ। ਖੂਬ 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 ਤੇਰੋ ਪੰਜ ਵਾਰੀ ਉਹਦੇ ਮੁਕਾਬਲੇ ਤੇ
ਝੂਠ 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 ਦੁਨੀ ਗੁਮਾਨ,
ਮੇਰਾ ਦੁਨੀਆਂ ਜਿਹੜੀ ਹੈ ਇਹਦਾ ਗੁਮਾਨ ਹੈ, ਮੈਂ ਦੁਨੀਆਂ ਦਾ ਗੁਮਾਨ ਹੈ, ਦੁਨੀਆਂ ਇਹ ਸਭ ਝੂਠ। ਚਾਰ ਵਾਰੀ ਕਿਹਾ ਕਿੰਨੀ ਐਮਫੈਸਿਸ ਹੈ, ਮਗਰ ਸੁਣ ਲਿਆ ਪੜ੍ਹ ਲਿਆ ਲੰਬੇ ਹੋਏ। ਝੂਠ ਜਿਹਨੂੰ ਝੂਠ ਕਿਹਾ ਉਹਨੂੰ ਸੱਚ ਮੰਨਿਆ ਮੰਨੀ ਬੈਠੇ, ਦਿਨ ਰਾਤ ਮੰਨੀ ਬੈਠੇ, ਝੂਠ ਨੂੰ ਸੱਚ ਮੰਨੀ ਬੈਠੇ ਤੇ ਸੱਚ ਨੂੰ ਝੂਠ ਮੰਨੇ। ਇਹ ਸਾਕਤ ਕੀ ਵਿਦ ਨੈਨੋ ਡਿਠੀ, ਗੁਰੂ ਸਾਹਿਬ ਨੇ ਬਾਣੀ ਚ ਲਿਖਿਆ ਕਿ ਸਾਕਤ ਕੌਣ ਹੈ, ਸਾਕਤ ਜਿਹੜਾ ਰੱਬ ਨੂੰ ਨਹੀਂ ਮੰਨਦਾ, ਜਿਹੜੇ ਰੱਬ ਨੂੰ ਨਹੀਂ ਮੰਨਦੇ ਉਹਨਾਂ ਦੀ ਕੀ ਹਾਲਤ ਹੈ, ਸੱਚ ਨੂੰ ਝੂਠ ਮੰਨਦੇ ਹੈ ਤੇ ਝੂਠ ਨੂੰ ਸੱਚ ਮੰਨ, ਆ ਝੂਠ ਹੈ ਸਾਰੀ ਸਭ ਕੁਛ ਝੂਠ ਹੈ, ਇਹਨੂੰ ਸੱਚ ਮੰਨੀ ਬੈਠੇ, ਜਿਹੜਾ ਸੱਚ ਹੈ ਲੁਕਿਆ ਹੋਇਆ ਉਹਨੂੰ ਝੂਠ ਮੰਨ। ਹਾਂ ਬਈ
ਪੰਜ ਸ਼ਬਦ ਹੈ ਪੂਰਨ ਨਾਦ ਅਨੰਦ ਵਾਜੇ ਅਚਤ ਬਿਸਮਾਰ, ਖੇਲ ਕਰੇ ਸੰਤ ਹਰ ਲੋਗ ਪਾਰ ਬ੍ਰਹਮ ਪੂਰਨ ਨਿਰਜੋ, ਸੂਖ ਸਹਿਜ ਆਨੰਦ ਭਵਨ ਸਾਧ ਸੰਗ ਬੈਸ ਗੁਣ ਗਾਵੈ, ਤੈ ਰੋਗ ਸੋਗ ਨਹੀਂ ਜਨਮ ਮਰ, ਪੂਹਾ ਸਿਮਰੇ ਕੇਵਲ ਨਾਮ ਬਿਰਲੇ ਪਾਵੇ ਉਹ ਵਿਸਰਾਮ, ਭੋਜਨ ਭਾਉ ਕੀਰਤਨ ਆਧਾਰ ਨਿਚਲ ਆਸਨ ਬੇਸਮਾਰ, ਜਾ ਕੇ ਅੰਤਰ ਹਰ ਹਰ ਸਵਾਦ ਕਹਿ ਨਾ ਜਾਈ ਨਾਨਕ ਬਿਸਮਾਰ। ਅੰਮ੍ਰਿਤ ਕੀ ਹੈ, ਅੰਮ੍ਰਿਤ ਕੀ ਹੈ, ਅਮਰ ਕਰਨ ਵਾਲੀ ਔਖਦੀ ਇਹ ਕੀ ਵਸਤੂ ਹੈ ਤੇ ਕੀ ਇਹ ਹਕੀਮਾਂ ਡਾਕਟਰਾਂ ਜਾਂ ਪੈਦੋਂ ਕੋਲੋਂ ਮਿਲਦੀ ਹੈ, ਜੇ ਮਿਲਦੀ ਹੁੰਦੀ ਤਾਂ ਰਾਜੇ ਮਹਾਰਾਜੇ ਕਿਉਂ ਨਾ ਖਰੀਦਦੇ, ਨਹੀਂ ਨਹੀਂ ਇਹ ਤਾਂ ਗੁਪਤ ਦਵਾ ਕਰਦੀ ਗੁਪਤ ਪੂੰਜੀ ਹੈ, ਲੁਕਵੀ ਦਵਾਈ ਹੈ ਜਿਹੜੀ ਚਿਰੰਜੀਵ ਕਰਨ ਵਾਲੀ ਹੈ। ਉੱਪਰ ਅਸੀਂ ਪੜ ਆਏ ਹਾਂ ਜੋ ਸਾਡੇ ਅੰਦਰ ਤਿੰਨ ਕੋਠੜੀਆਂ ਹਨ, ਤਨ ਤੇ ਮਨ ਦੀਆਂ ਕੋਠੜੀਆਂ ਬਾਹਰ ਤੇ ਜੀਵ ਦੀ ਕੋਠੀ ਤੁਰ ਅੰਦਰ, ਤਨ ਮਨ ਤਾਂ ਹਰ ਇੱਕ ਨੂੰ ਪ੍ਰਤੀਤ ਹੁੰਦੇ ਹਨ, ਪਰ ਇਹ ਜਿਹੜੀ ਤੀਜੀ ਕੋਠੀ ਅੰਦਰ ਕਰਮ ਕੋਠੜੀ ਹੈ ਇਹ ਡਾਢੀ ਗੁੱਝੀ ਹੈ, ਇਸ ਨੂੰ ਅਪੜਨ ਦਾ ਰਸਤਾ ਔਖਾ ਕਠਨ ਤੇ ਬਿਖਮ ਹੈ, ਕਿਉਂ ਜੋ ਅੰਦਰ ਅੰਧੇਰ ਖੁੱਪ ਪਿਆ ਹੈ, ਪਰ ਜੇ ਸਿਮਰਨ ਨਾਲ ਮਨ ਜੁੜ ਜਾਵੇ ਤਾਂ ਸ਼ਬਦ ਰੂਪੀ ਦੀਪਕ ਦੀ ਪ੍ਰਾਪਤੀ ਹੁੰਦੀ ਹੈ, ਜਿਸ ਕਰਕੇ ਅੰਦਰਲੀ ਅਨੂਪ ਕੋਠੜੀ ਖੁੱਲ ਜਾਂਦੀ ਹੈ। ਸਤਿਗੁਰ ਸ਼ਬਦ ਉਜਾਰੋ ਦੀਪਾ ਬਿਨਸਿਓ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ, ਬਿਸਮਨ ਬਿਸਮ ਪਏ ਜੋ ਪੇਖਿਓ ਕਹਿ ਨਾ ਜਾਈ ਵਡਿਆਈ, ਮਗਨ ਪਏ ਊਹਾ ਸੰਗ ਮਾਤੇ ਕੋਤ ਕੋਤ ਲਪਟਾਈ, ਆਲ ਜਾਲ ਨਹੀਂ ਕਛੂ ਜੰਜਾਰਾ ਅਹੁਬਤ ਨਹੀਂ ਪੋਰਾ, ਊਚਨ ਊਚਾ ਬੀਜ ਨਾ ਖੀਚਾ ਹਉ ਤੇਰਾ ਤੂੰ ਮੋਰਾ, ਏਕ ਅੰਕਾਰ ਏਕ ਪਸਾਰਾ ਏਕ ਹੈ ਅਪਰ ਅਪਾਰਾ, ਏਕ ਵਿਸਥੀਰਨ ਏਕ ਸੰਪੂਰਨ ਏਕ ਹੈ ਪ੍ਰਾਣ ਆਧਾਰਾ, ਨਿਰਮਲ ਨਿਰਮਲ ਸੂਚਾ ਸੂਚੋ ਸੂਚਾ ਸੂਚੋ ਸੂਚਾ ਅੰਤ ਨਾ ਅੰਤਾ ਸਦਾ ਬੇਅੰਤਾ ਉਹ ਨਾਨਕ ਪੂਛੋ ਉੱਚਾ। ਇਸ ਗੁਪਤ ਕੋਠੜੀ ਨੂੰ ਖੋਲਣ ਵਾਲੀ ਕੁੰਜੀ ਕਿਹੜੀ ਸੀ, ਦੀਪਕ ਕਿਹੜਾ ਸੀ? ਗੁਰੂ ਮਹਾਰਾਜ ਆਖਦੇ ਹਨ, ਸਤਿਗੁਰੂ ਸ਼ਬਦ ਅਜਾਰੋ ਦੀਪਾ, ਅਸੀਂ ਤੱਕ ਆਏ ਹਾਂ ਜੋ ਇਹ ਉੱਤਮ ਸ਼ਬਦ ਹੀ ਅਟੁੱਟ ਧੁਨੀ ਜਾਂ ਅਚਲੀ ਜੋਤ ਹੈ। ਸੋਰਠ ਵਾਰ ਮਹੱਲਾ ਚੌਥਾ ਵਿੱਚ ਸਤਿਗੁਰੂ ਜੀ ਦੱਸਦੇ ਹਨ, ਅੰਮ੍ਰਿਤ ਇੱਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ, ਨਾਲ ਹੀ ਲਿਖਿਆ ਹੈ।
ਅੰਮ੍ਰਿਤ ਇੱਕੋ ਸ਼ਬਦ ਹੈ, ਨਾਮ ਇੱਕੋ ਅੰਮ੍ਰਿਤ ਹੈ, ਨਾਮ ਸ਼ਬਦ ਔਰ ਅੰਮ੍ਰਿਤ ਇਹ ਤਿੰਨੇ ਚੀਜ਼ਾਂ ਇੱਕੋ ਹੀ ਹੈ, ਹਰ ਜਲ ਵੀ ਕਿਹਾ ਹੈ ਤੇ ਅਸੀਂ ਇਹਨੂੰ ਅੱਡਾ ਅੱਡਾ ਸਮਝੀ ਬੈਠੇ ਹਾਂ। ਹਾਂਜੀ,
ਨਾਲ ਹੀ ਲਿਖਿਆ ਹੈ, ਬਿਨ ਸ਼ਬਦੇ ਸਭ ਜਗ ਬਹੁਰਾਨਾ
ਬਹੁਰਾਨਾ
ਜਨਮ।
ਅੱਛਾ, ਸ਼ਬਦ ਦੀ ਪ੍ਰਾਪਤ ਹੋ ਗਿਆ ਕਿਸੇ ਨੂੰ, ਨਾਮ ਦੀ ਪ੍ਰਾਪਤ ਹੋ ਗਿਆ, ਕੀ ਲਿਖਿਆ? ਤੂੰ ਤਾਂ ਬਹੁਰਾ, ਤੂੰ ਪਾਗਲ ਹੈ। ਕਿਸੇ ਨੂੰ ਕਹਿ ਦੀਏ ਪਾਗਲ ਦਾ ਗੱਲ ਪੈ ਜਾਂਦਾ ਅਗਲਾ, ਉਹ ਕਹਿੰਦੇ ਬਿਨ ਸ਼ਬਦ, ਜਿਹਨੂੰ ਸ਼ਬਦ ਦੀ ਪ੍ਰਾਪਤੀ ਨਹੀਂ ਹੈ, ਅੰਦਰਲੇ ਸ਼ਬਦ ਦੀ ਪ੍ਰਾਪਤੀ ਨਹੀਂ ਹੈ, ਜਿਹਦੇ ਅੰਦਰ ਰੁਣ ਚੋਂ ਕਰਦਾ ਹੋਇਆ, ਵਾਈਬ੍ਰੇਟ ਕਰਦਾ ਹੋਇਆ, ਉਹ ਸ਼ਬਦ ਮਹਿਸੂਸ ਨਹੀਂ ਕਰਦਾ, ਰੰਗ ਨਹੀਂ ਮਾਣ ਰਿਹਾ, ਰਸ ਨਹੀਂ ਮੈਂ, ਉਹ ਸਭ ਬਹੁਰੇ। ਬਹੁਰੇ ਮੀਨਸ ਪਾਗਲ, ਇਨਸੇਨ, ਤੇ ਮੰਨਣ ਕੋਈ ਤਿਆਰ ਨਹੀਂ।
ਤਾਂ ਪਤਾ ਲੱਗਾ ਜੋ ਅੰਮ੍ਰਿਤ ਉਹ ਉੱਤਮ ਸ਼ਬਦ ਹੈ ਜਿਸ ਤੋਂ ਇੱਕ ਪਾਸੇ ਉਤਪਤ ਪਰਲੋ ਹੁੰਦੀ ਹੈ ਤੇ ਦੂਜੇ ਪਾਸੇ ਖੰਡ ਬ੍ਰਹਮਣ ਜਿਸ ਦੀ ਸੱਤਾ ਨਾਲ ਖੜੋਤੇ ਹੋਏ ਹਨ। ਪਰ ਜੋ ਬ੍ਰਹਮੰਡੇ ਸੋਈ ਪਿੰਡੇ, ਅਰਥਾਤ ਜੇ ਸਿਮਰਨ ਦੀ ਕੁੱਜੀ ਲਾ ਸਕੀਏ ਤਾਂ ਜੋ ਬਾਹਰ ਤਰਤ ਆਕਾਸ਼ ਪਤਾਲ ਵਿੱਚ ਰਵ ਰਿਹਾ ਹੈ ਉਹ ਸਾਡੇ ਪਿੰਡੇ ਵਿੱਚ ਵੀ ਪਰਿਪੂਰਨ ਦਿਸਦਾ ਹੈ। ਅੰਮ੍ਰਿਤ ਨਾਮ ਸਦਾ ਮਨ ਮੀਠਾ, ਛੱਤੇ ਪਾਵੇ ਕੋਈ ਅੰਮ੍ਰਿਤ ਰਿੜਕਣ ਕਰਨ ਦੀ ਕਥਾ ਪ੍ਰਾਣਾ ਵਾਲੀ ਅਸੀਂ ਅੱਗੇ ਪੜ ਆਏ ਹਾਂ। ਹੁਣ ਇਸਦਾ ਪੂਰਾ ਪੂਰਾ ਅਰਥ ਲੱਭਣਾ ਸੀ, ਦੇਖਣਾ ਹੈ ਜੋ ਇਹ ਖੀਰ ਦਾ ਸਮੁੰਦਰ ਕਿੱਥੇ ਹੈ, ਜੇ ਬਾਹਰ ਹੈ ਤਾਂ ਅੱਜ ਤੋੜੀ ਕਿਉਂ ਨੀ ਲੱਗਾ, ਅਫਰੀਕਾ ਵਿੱਚ ਹੈ ਜਾਂ ਅਮਰੀਕਾ ਵਿੱਚ, ਸਾਰ ਵਿੱਚ ਹੈ ਜਾਂ ਆਕਾਸ਼ ਵਿੱਚ, ਮਧਾਣਾ ਪਰਬਤ ਵਾਲਾ ਕਿਹੜਾ ਹੈ ਤੇ ਅੰਮ੍ਰਿਤ ਅਤੇ ਦਸ ਚਾਰ ਰਤਨ ਕਿਹੜੇ ਪ੍ਰਾਪਤ ਹੋਏ ਸਨ। ਢੂੰਡਦਿਆਂ ਢੂੰਡਦਿਆਂ ਪਤਾ ਲੱਗਾ ਜੋ ਇਹ ਸਮੁੰਦਰ ਨਹੀਂ ਤੇ ਅੰਮ੍ਰਿਤ ਦਾ ਛੰਨਾ ਜਿਹੜਾ ਨਿਕਲਿਆ ਸੀ ਇੱਕ ਬਜਾਰਤ ਸੀ, ਜਿਹੜੀ ਖੋਲ ਕੇ ਸ੍ਰੀ ਦਰਬਾਰ ਸਾਹਿਬ ਵਿੱਚ ਰਾਮਕਲੀ ਦੀ ਵਾਰ ਰਾਏ ਬਲਵੰਡ ਤਥਾ ਸੱਤੇ ਲੂਮ ਵਾਲੀ ਵਿੱਚ ਇਉਂ ਲਿਖੀ ਹੈ, ਮਧਾਣਾ ਪਰਬਤ ਕਰ ਨੇਤਰ ਬਾਸਕ ਸ਼ਬਦ ਰਿਕਿਉਣ, ਚੌਦਾਂ ਰਤਨ ਨਿਕਾਲਿਨ ਪਰ ਆਵਾ ਗੌਣ ਚਿਲਕਿਉਣ। ਅੱਗੇ ਜਾ ਕੇ ਸ੍ਰੀ ਗੁਰੂ ਅਮਰਦਾਸ ਜੀ ਦੀ ਵਡਿਆਈ ਵਿੱਚ ਵੀ ਲਿਖਿਆ ਹੈ, ਜੋ ਉਹਨਾਂ ਆਪਣਾ ਅੰਦਰਲਾ ਸਮੁੰਦਰ ਰਿੜ ਕੇ ਰਤਨ ਕੱਢੇ ਤੇ ਉਹ ਦਾਸੇ ਜੇ ਵਿਹਾ ਪੋਤਰਾ ਪ੍ਰਵਾਨ, ਜਿਨ ਵਾਸਕ ਨੇਤਰ ਕਤਿਆ ਕਰ ਨੇਹੀ ਤਾਣ, ਜਿਨ ਸਮੁੰਦ ਵਿਰੋਲਿਆ ਕਰ ਮੇਰ ਮਧਾਨ, ਚੌਦਾਂ ਰਤਨ ਨਿਕਾਲਿਨ ਕੀ ਤੋਨ ਚਾਣ ਚਾਨਾਣ। ਤਾਂ ਯਕੀਨ ਹੋਇਆ ਜੋ ਅੰਮ੍ਰਿਤ ਸੱਚਮੁੱਚ ਸ਼ਬਦ ਹੀ ਹੈ ਜੋ ਸਾਡੇ ਅੰਦਰ ਹੈ। ਚੌਦਾਂ ਰਤਨ ਕੀ ਹਨ? ਪੰਜ ਕਰਮ ਇੰਦਰੀਆਂ, ਪੰਜ ਗਿਆਨ ਇੰਦਰੀਆਂ ਤੇ ਬਾਕੀ ਦੇ ਚਾਰ ਮਨ, ਚਿੱਤ, ਬੁੱਧੀ ਤੇ ਅਹੰਕਾਰ। ਇਹ ਹੋਏ ਦਸ ਤੇ ਚਾਰ ਰਤਨ ਤੇ ਸਭਨਾ ਰਤਨਾ ਤੋਂ ਉੱਤਮ ਨਾਂ ਦੇ ਗੁਪਤ ਰਤਨ ਹੈ ਸ਼ਬਦ ਜਾਂ ਅੰਮ੍ਰਿਤ ਜੋ ਮੋਇਆਂ ਨੂੰ ਜੀਵਾਂਦਾ ਹੈ। ਸਮੁੰਦਰ ਨੂੰ ਰਿੜਕਣਾ ਕੀ ਸੀ? ਆਪਣੇ ਆਪ ਨੂੰ ਰਿੜਕਣਾ ਸੀ, ਜਿਸ ਵਿੱਚ ਚਟੂਰੀ ਨੇਤਰਾ ਤੇ ਮਧਾਣਾ ਇਹ ਸਨ। ਭਾਂਡਾ ਧੋਏ ਲੈ ਰੂਪ ਦੇਵੋ, ਤੋਦੂ ਤੇ ਕੋ ਜਾਵੋ, ਦੂਧ ਕਰਮ ਹੁਣ ਸੁਤ ਸਮਾਇਣ, ਹੋਏ ਨਿਰਾਸ ਜਮਾਵੋ, ਜਪੋ ਤੇ ਏਕੋ ਨਾਮਾ, ਅਵਰ ਕਾਤਲ ਕਾਮਾ, ਇਹ ਮਨ ਕੀਤੀ ਹਾਥ ਕਰੋ, ਹੁਣ ਨੇਤਰੋ ਨੀਂਦ ਨਾ ਆਵੇ, ਰਤਨਾ ਨਾਮ ਜਪੋ ਤਬ ਮਥੀਏ, ਇਨ ਵਿਦ ਅੰਮ੍ਰਿਤ ਪਾਵੋ। ਅਰਥਾਤ ਇਸ ਤਨ ਨੂੰ
ਅੰਮ੍ਰਿਤ ਕਿਵੇਂ ਮਿਲਦਾ? ਨਾਮ ਕਿਵੇਂ ਮਿਲਦਾ, ਸ਼ਬਦ ਕਿਵੇਂ ਮਿਲਦਾ?
ਭਾਂਡਾ ਹੋਏ ਵੈ ਸੂਪ ਦੇਵੋ, ਤੋ ਦੁੱਧੇ ਕੋ ਜਾਵੋ, ਦੂਧ ਕਰਮ ਹੁਣ ਸੁਰਤ ਸਮਾਇਆ, ਹੋਏ ਨਿਰਾਸ ਜਮਾਵੋ, ਜਪੋ ਤੋ ਏਕੋ ਨਾਮਾ, ਅਵਰ ਨਿਰਾਕਲ ਕਾਮਾ।
ਜਪੋ ਤੋ ਏਕੋ ਨਾਮਾ, ਅਵਰ ਬਾਕੀ ਕੰਮ ਸਾਡੇ ਪੇਪ ਬੈਠੇ, ਅਵਰ ਕਾਜ ਤੇਰੇ ਕਿਤੇ ਨਾ ਕੰਮ, ਅਵਰ ਕਾਜ ਕਿਤੇ ਕਿਤੇ ਨਾ ਕੰਮ, ਮੇਰੀ ਸਾਧ ਸੰਗ ਪੜ ਕੇ ਬੁਲਣਾ ਅਵਰ। ਹਾਂਜੀ, ਜਪੋ ਤੋ ਏਕੋ ਨਾਮਾ,
ਅਵਰ ਨਿਰ ਨਿਰਾਕਲ ਕਾਮਾ, ਇਹ ਮਨ ਕੀਤੀ ਹੱਥ ਕਰੋ, ਹੁਣ ਨੇਤਰੋਂ ਨੀਂਦ ਨਾ ਆਵੇ,
ਕੀਤੀ ਹੋ ਵਾਹਿਗੁਰੂ 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 ਵਾਹਿਗੁਰੂ।
ਜੇ ਮਨ ਕੀਤੀ ਹੱਥ ਕਰੋ ਸੁਨ ਨੇਤਰੋ ਨੀਂਦ ਨਾ ਆਵੇ ਰਤਨਾ ਨਾਮ ਜਪੋ ਤਬ ਕੀਏ ਇਨ ਵਿਦ ਅਮਰਤ ਪਾਵੇ ਚਟੋਰੀ ਕਰੋ ਤੇ ਸਾਫ ਸਵੱਛ ਹੋਏ ਚੰਗੇ ਕਰਮਾਂ ਦਾ ਦੁੱਧ ਪਾਓ ਫਿਰ ਜਾਗ ਸੁੱਤ ਜਪਦੀ ਲਾਓ ਸਿਮਰਨ ਵਿੱਚ ਜਾਗਣ ਨੂੰ ਨੇਤਰਾ ਜਾਂ ਬਾਸਕ ਨਾਗ ਬਣਾਓ ਈਟੀਆਂ ਜਾਂ ਗੁੱਲੀਆਂ ਮਨ ਨੂੰ ਬਣਾਓ ਤੇ ਰਤਨਾ ਨਾਲ ਜਾਪ ਕਰੋ ਇਸ ਤਰ੍ਹਾਂ ਰਿੜਕਣ ਨਾਲ ਸ਼ਬਦ ਦਾ ਅਕਹਿ ਅਗੋਚਰ ਅੰਮ੍ਰਿਤ ਛੰਨਾ ਪ੍ਰਾਪਤ ਹੁੰਦਾ ਹੈ। ਆਹਾ ਕਿੰਨੀ ਮਿੱਠੀ ਤੇ ਸਿੱਧੀ ਮਿਸਾਲ ਹੈ ਸਿਮਰਨ ਕੀ ਹੈ ਆਪਣਾ ਅੰਦਰ ਆਪ ਰਿੜਕਣਾ ਹੈ।
ਦੇਖੋ ਕੀ ਰਿੜਕਦੇ ਅਸੀਂ ਮੈਂ ਮੇਰੀ
ਆਪਣਾ ਅੰਦਰ ਆਪ ਰਿੜਕਣਾ ਹੈ ਸਵਾਸਾਂ ਨੂੰ ਨਹੀਂ ਖਿੱਚਣਾ ਸੁਖੈਨ ਆਉਣ ਜਾਣ ਦਿਓ ਪਰ ਸਵਾਸ ਅੰਦਰ ਆਵੇ ਤਾਂ ਸਤ ਨਾਮ ਬਾਹਰ ਜਾਵੇ ਤਾਂ ਵਾਹਿਗੁਰੂ।
ਇੱਥੇ ਥੋੜੀ ਜਿਹੀ ਗਲਤੀ ਕਰ ਲਈ ਦੱਸਿਆ ਸੀਗਾ ਵੀ ਸਾਨੂੰ ਵਾਹਿਗੁਰੂ ਐਡੇ ਮੁਕੰਮਲ ਗੁਰਮੰਤਰ ਹੈ ਕਿ ਇਹਨੂੰ ਐਡਜੈਕਟਿਵ ਦੀ ਲੋੜ ਨਹੀਂ ਹੈ ਕਿਉਂਕਿ ਮੁਰੇ ਸਤਨਾਮ ਨਹੀਂ ਲਾਉਣਾ ਵਾਹਿਗੁਰੂ ਬਸ ਵਾਹਿਗੁਰੂ 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 ਕੋਈ ਕਿਸੇ ਗੁਰਮੰਤਰ ਪੂਰਨ ਗੁਰ ਮਹਾਮੰਤਰ ਹੈਗਾ ਇਹਦੇ ਚ ਕੋਈ ਐਡਜੈਕਟਿਵ ਦੀ ਲੋੜ ਨਹੀਂ ਕੋਈ ਸ੍ਰੀ ਲਾਉਂਦਾ ਹੈ ਕੁਛ ਲਾਉਂਦਾ ਮੈਂ ਉਸ ਲੇਖ ਵਿਚ ਲਿਖਿਆ ਹੈ।
ਇਸ ਰਿੜਕਣੇ ਨਾਲ ਅੰਮ੍ਰਿਤ ਦਾ ਛੰਨਾ ਪ੍ਰਾਪਤ ਹੁੰਦਾ ਹੈ ਪਰ ਜੇ ਡਾਢੀ ਪ੍ਰੀਤੀ ਹੋਵੇ
ਪ੍ਰੀਤੀ ਨਾਲ ਬਹੁਤ ਜ਼ਰੂਰੀ ਹੈ ਜੇ ਪ੍ਰੀਤ ਨਹੀਂ ਹੈ ਮੈਂ ਤਾਂ ਕੰਠ ਸਿਮਰਨ ਕੀਤਾ ਹਾਂਜੀ ਵਾਹਿਗੁਰੂ ਅਜ਼ਬਾਨ ਤਾਂ ਕਰੇ ਤੇ ਮਨ ਤਾਂ ਘੋੜੇ ਨਾਲ ਆਉਂਦਾ ਰਿਹਾ ਪ੍ਰੀਤੀ ਤਾਂ ਕੋਈ ਕੰਮ ਵੀ ਨੀ ਸੂਤ ਆਉਂਦਾ ਦੁਨੀਆਂ ਦੇ ਕੰਮ ਵੀ ਨੀ ਆਉਂਦੇ ਸੂਤ ਇਹ ਤਾਂ ਬੜੀ ਸੁਖਮ ਚੀਜ਼ ਹੈ।
ਇਹ ਸ਼ਬਦ ਅਟੁੱਟ ਹੈ ਰਸ ਹੁੰਦਾ ਹੈ ਮੁਰਦਿਆਂ ਨੂੰ ਜਵਾਲਦਾ ਹੈ ਇਹੀ ਉਹ ਜਵਾਲਣ ਵਾਲਾ ਨਾਮ ਹੈ ਜਿਸਨੇ ਸੈਲ ਪੱਥਰ ਅਹਲਿਆ ਨੂੰ ਰਾਮ ਛੋ ਨਾਲ ਸਜੀਤ ਕਰ ਦਿੱਤਾ ਸੀ ਜਿਸਨੇ ਕੌਡੇ ਰਾਕਸ਼ ਨੂੰ ਦੇਵਤਾ ਬਣਾ ਦਿੱਤਾ ਸੀ ਜਿਸਨੇ ਕਲਯੁਗ ਨੂੰ ਤਾਰ ਦਿੱਤਾ ਸੀ ਜਿਸਨੇ ਸੱਜਣ ਠੱਗ ਨੂੰ ਠੱਗ ਲਿਆ ਸੀ ਜੀ ਇਹ ਉਹ ਸ਼ਬਦ ਹੈ ਜਿਸ ਪਾਸ ਸ੍ਰੀ ਸਤਿਗੁਰੂ ਜੀ ਲਿਖਦੇ ਸਨ ਜੀਵਿਤ ਮੋਏ ਮੋਏ ਸੋ ਜੀਵੇ ਹਰ ਹਰ ਨਾਮ ਅਬਦ ਮੁਖ ਪਾਇਆ ਗੁਰ ਸ਼ਬਦੀ ਰਸ ਅੰਮ੍ਰਿਤ ਪੀਵੇ। ਹਮ ਸ਼ਬਦ ਮੋਏ ਸ਼ਬਦ ਮਾਰ ਜੀ ਵਾਲੇ ਭਾਈ ਸ਼ਬਦੇ ਹੀ ਮੁਕਤ ਆਈ ਸ਼ਬਦੇ ਮਨ ਤਨ ਨਿਰਮਲ ਹੋਆ ਹਰ ਵਸਿਆ ਮਨ ਆਈ ਸ਼ਬਦ ਗੁਰਦਾਤਾ ਜਿਤ ਮਨ ਰਾਤਾ ਹਰ ਸਿਉ ਰਿਹਾ ਸਮਾਈ ਸ਼ਬਦ ਨਾ ਜਾਣੇ ਤੇ ਅੰਨੇ
ਬੋਲੇ ਸ਼ਬਦ ਅਸੀਂ ਬਥੇਰੇ ਜਾਣੇ ਜਬਾਨੀ ਯਾਰ ਤੁਹਾਡੀ ਬਾਣੀ ਹੈ ਨੀ ਭਾਈ ਉਹ ਤਾਂ ਅੰਦਰਲਾ ਸ਼ਬਦ ਹੈ ਜਿਹੜਾ ਨਹੀਂ ਜਾਣਾ ਤਾਂ ਫਿਰ ਉਹਨੂੰ ਕੀ ਕਿਹਾ ਅੰਨੇ ਬੋਲੇ
ਪਾਇਆ ਬਿਰਤਾ ਜਨਮ ਗਵਾਇਆ ਜੰਮੇ ਬਾਰੋ ਬਾਰਾ ਬਿਸ਼ਟਾ ਤੇ ਕੀੜੇ ਬਿਸ਼ਟਾ ਮਾਏ ਸਮਾਣੇ ਮਨ ਮੁਖ ਮੁਕਤ ਗੁਬਾਰਾ। ਹਾਂ ਜੀ ਸ਼ਬਦ ਹੀ ਮੁਕਤੀ ਦਾ ਦਰਵਾਜ਼ਾ ਹੈ ਜੋ ਮੋਇਆ ਨੂੰ ਜਵਾ ਲੈਂਦਾ ਹੈ ਅਰਥਾਤ ਮਾਇਆ ਦੇ ਪੰਜੇ ਵਿਚੋਂ ਕੱਢ ਕੇ ਨਾਮ ਰਸੀਆ ਬਣਾ ਦਿੰਦਾ ਹੈ ਇਸੇ ਕਰਕੇ ਇਸ ਨੂੰ ਆਪ ਦੇ ਹੱਥ ਸੰਜੀਵਨੀ ਬੂਟੀ ਅੰਮ੍ਰਿਤ ਆਖਿਆ ਗਿਆ ਹੈ ਕਿਉਂਕਿ ਅੰਦਰਲੀ ਜੀਵਨ ਵਾਲੀ ਕੋਠੜੀ ਖੁੱਲਣ ਤੇ ਗੁਰਸਿੱਖ ਆਤਮਾ ਵਿਚ ਲੀਨ ਰਹਿਣ ਕਰਕੇ ਜੀਵਨ ਜੋਤ ਬਣ ਜਾਂਦਾ ਹੈ ਇਸ ਅਗਮ ਰੂਪ ਆਤਮਾ ਜਾਂ ਅੰਮ੍ਰਿਤ ਕੁੰਡ ਦਾ ਥਾਨ ਅੰਦਰ ਹੈ ਬਾਹਰ ਨਹੀਂ ਅਗਮ ਰੂਪ ਕਾ ਮਨ ਮੈਂ ਥਾਨਾ ਗੁਰ ਪ੍ਰਸਾਦ ਕਿਨੇ ਬਿਰਲਾ ਜਾਣਾ
ਕਿਨੇ ਬਿਰਲੇ ਜਾਣਾ
ਕਿਨੇ ਬਿਰਲੇ ਜਾਣਾ
ਕਿਸੇ ਬਿਰਲੇ ਕਰੋੜਾਂ ਚੱਕ ਅੰਦਰ ਬਾਣੀ ਚ ਲਿਖਿਆ ਕਿਸੇ ਨੇ ਇਹ ਗੱਲ ਦਿੱਤੀ ਹੈ ਬਾਹਰ ਸਭ ਕੁਛ ਘਰ ਮੈਂ ਬਾਹਰ ਨਹੀਂ ਬਾਹਰ ਢੂੰਡੇ ਸੋ ਪਰਮ ਬੁਲਾਹੀ ਪਰਮ ਵਿਚ ਬਾਹਰ ਢੂੰਡੇ ਰੱਬ ਨੂੰ ਲੱਭਦੇ ਸਕਦੇ
ਸਹਿਜ ਕਥਾ ਕੇ ਅੰਮ੍ਰਿਤ ਕੁੰਟਾ ਜਿਸੇ ਪ੍ਰਾਪਤ ਤਿਸ ਲੈ ਪੁੰਚਾ ਅਨਤ ਬਾਣੀ ਥਾਂ ਨਰਾਲਾ ਤਾਂ ਕੀ ਤੁਨ ਮੋਹੇ ਗੋਪਾਲਾ ਸਹਿਜ ਅਖਾਰੇ ਅਨੇਕ ਅਨੰਤਾ ਪਾਰ ਬ੍ਰਹਮ ਕੇ ਸੰਗੀ ਸੰਤਾ ਹਰਕ ਅਨੰਤ ਸੋਗ ਨਹੀਂ ਦੀਆ ਸੋ ਘਰ ਗੁਰ ਨਾਨਕ ਕੋ ਦੀਆ ਹਾਂ ਜੀ ਇਹ ਘਰ ਗੁਰ ਨਾਨਕ ਜੀ ਦਾ ਹੈ ਇਸੇ ਕਰਕੇ ਗੁਰਸਿੱਖਾਂ ਦਾ ਸਾਂਝਾ ਅੰਮ੍ਰਿਤ ਕੁੰਡ ਹੈ ਵਾਹ ਵਾਹ ਆਤਮ ਰਸ ਵਾਹ 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 ਸੋਮ ਰਸ ਵਾਹ ਵਾਹ
ਵਾਹ ਵਾਹ ਵੰਡਰਫੁਲ ਵੰਡਰਫੁਲ ਇੱਕ ਵਾਰੀ ਦੋ ਵਾਰੀ ਵਾਹ ਵਾਹ ਕੀ ਚੀਜ਼ ਆ ਉਹ ਜੇ ਸ਼ਬਦ ਦਾ ਜਾਂ ਨਾਮ ਦਾ ਦੀ ਵਡਿਆਈ ਮੂਰੇ ਵੀ ਪਿੱਛੇ ਵੀ ਵਾਹ ਵਾਹ ਲਾ ਕੇ ਮੈਨੂੰ ਪੈਸੇ ਨਹੀਂ ਤਾਂ ਪੜ ਰਹੇ
ਵਾਹ ਵਾਹ ਆਤਮ ਰਸ ਵਾਹ 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 ਸੋਮ ਰਸ ਵਾਹ 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 ਅੰਮ੍ਰਿਤ ਕੁੰਡ ਵਾਹ 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 ਅਨਪੋ ਨਗਰ ਵਾਹ 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 ਬੇਗਮਪੁਰਾ ਵਾਹ 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 ਸ਼ਬਦ ਇੱਕ ਤ੍ਰੈ ਲੋਏ ਵਾਹ 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 ਅਗਮ ਰੂਪ ਵਾਹ 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 ਆਦ ਅਨਿਲ ਅਨਾਦ ਅਨਹਿਤ ਵਾਹ 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 ਅਨਹਦ ਰੂਪ ਅਨਾਹਦ ਬਾਣੀ ਵਾਹ 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 ਅਤੁੱਟ ਮੌਜ ਵਾਹ 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 ਅਬਚਲ ਜੋਤ ਵਾਹ 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 ਕਾਰਜ ਅਨੂਪ ਵਾਹ 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 ਹਰਿਮੰਦਰ ਵਾਹ 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 ਆਤਮ ਤੀਰਥ ਵਾਹ 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 ਅਛਟ ਤੀਰਥ ਵਾਹ 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 ਸੰਜੀਵਨੀ ਬੁੱਟੀ ਵਾਹ 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 ਆਬਿਹਾਤ ਵਾਹ 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 ਸੋ ਦਰ ਵਾਹ 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 ਸੋ ਕਰ ਗੁਰ ਨਾਨਕ ਕੋ ਦੀਆ ਵਾਹ 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 ਸ਼ਿਵ ਕਰ ਵਾਹ ਵਾਹ ਨਿਜ ਕਰ ਵਾਹ 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 ਗਿਆਨ ਅੰਜਨ ਵਾਹ 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 ਨਾਮ ਨਿਰੰਜਨ ਵਾਹ 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 ਅੰਮ੍ਰਿਤ ਬੂੰਦ ਸੁਹਾਵਣੀ ਵਾਹ 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 ਕੀਤਾ ਪਸਾਓ ਏਕੋ ਕਵਾਓ ਵਾਹ 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 ਸਵਸਥ ਆਤ ਬਾਣੀ ਬਰਮਾਓ ਵਾਹ 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 ਸਤ ਸੁਹਾਣ ਸਦਾ ਮਨਚਾਓ ਵਾਹ ਵਾਹ ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨ੍ਰਿਤ ਨ੍ਰਿਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਤ ਬਾਤੇ ਖੰਡੇ ਦੇ ਅਮਰ ਦੀ ਗਤੀ ਜੋ ਦਸ਼ਮੇਸ਼ ਪਿਤਾ ਜੀ ਨੇ ਸਿੰਘ ਸਜਾਉਣ ਵਾਲੀ ਸ਼ੁਰੂ ਕੀਤੀ ਹੈ ਉਹ ਕਿਰਪਾਲੂ ਪਿਤਾ ਜੀ ਦੀ ਮਿੱਠੜੀ ਮਿਹਰ ਹੈ ਕਿਉਂਕਿ ਪੰਜ ਖੜਕ ਤਾਰੀ ਸਿੰਘ ਕਰਨੀ ਦੇ ਪੂਰੇ ਨਾਮ ਦਾ ਸੋਮਾ ਇਸ ਅੰਮ੍ਰਿਤ ਵਿੱਚ ਭਰ ਲੈਂਦੇ ਹਨ ਜਿਸ ਤਰ੍ਹਾਂ ਲੋਹੇ ਵਿੱਚ ਚੁੰਬਕ ਰਸ ਭਰਿਆ ਜਾਂਦਾ ਹੈ ਜਾਂ ਪਾਣੀ ਵਿੱਚ ਬਿਜਲੀ ਹੈ ਇਸੇ ਕਰਕੇ ਜ਼ੋਰ ਦਿੱਤਾ ਜਾਂਦਾ ਹੈ ਜੋ ਅੰਮ੍ਰਿਤ ਛਕਾਉਣ ਵਾਲੇ ਸਿੰਘ ਆਪ ਪੂਰੇ ਪੂਰੇ ਨਾਮ ਰਚੀਏ ਹੋਣ ਕਿਉਂਕਿ ਉਹਨਾਂ ਨੇ ਆਪਣੇ ਆਚਰਣ ਦੁਆਰਾ ਆਤਮਕ ਰਸ ਨਵੇਂ ਗੁਰਸਿੱਖ ਵਿੱਚ ਭਰਨਾ ਹੈ ਇਹ ਖੰਡੇ ਵਾਲੀ ਪਹਲ ਗੁਰਸਿੱਖੀ ਦੇ ਮੰਦਰ ਦੀ ਸਵੱਛ ਜਿਉੜੀ ਹੈ ਇਹ ਅੰਮ੍ਰਿਤ ਖੰਡੇ ਦੀ ਸਾਰ ਤੋਂ ਬਣਦਾ ਹੈ ਇਸ ਦਾ ਧਾਰਨਾ ਖੰਡੇ ਦੀ ਧਾਰ ਨੂੰ ਸਹਾਰਨਾ ਇਸ ਖਾਲਸੇ ਨੂੰ ਵੀ ਤਿਆਰ ਬਰ ਤਿਆਰ ਕਰਕੇ ਮਰਜੀਵੜਾ ਬਣਾ ਦਿੰਦਾ ਹੈ ਪਹਿਲਾ ਮਨ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ ਮੋਹਾ ਜੀਵਨ ਦਾ ਫੇਕ ਜੀਵਨ ਦੇ ਮਰ ਜਾਣ ਜਿੰਨਾ ਮੁਹੱਬਤ ਇੱਕ ਸਿਉ ਤੇ ਮਾਨਸ ਪ੍ਰਧਾਨ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਰ ਸਿਮਰਤ ਅੰਤ ਅਨੰਤਾ ਰੰਗ ਤਮਾਸਾ ਪੂਰਨ ਆਸਾ ਕਦੇ ਨਾ ਵਿਆਪੇ ਚਿੰਤਾ
ਗੱਲ ਤਾਂ ਨਾਨਕ ਲੈ ਕੇ ਇੱਕ ਗੱਲ ਹੋਰ ਚਾਹ ਕੇ ਜਿੰਨੇ ਮਰਜ਼ੀ ਕਰੀ ਜਾ ਪਾਣੀ ਰੁਕੀ ਜਾਂਦੇ ਚਾਰ ਸਵੇਰੇ ਪਾਣੀ ਰੁਕਿਆ ਜਾ ਰਿਹਾ